सतनाम श्री वाहेगुरु साहिब जी सोरठ महला नावा यह जग मीत न देखियो कोई सगल जगत अपना सुख लागियो दुख में संग ना होई यह जग मीत ना देखियो कोई सगल जगत अपना सुख लागियो दुख में संग ना होई रहाओ दारा मीत पूत सन बंधु सगरे तन सो लागे जब ही निर्धन देखे नरक संग छाड़ सब भागे कहो कहा या मन बौरे को इन सो निह लगायो दीनानाथ सगल भै पंजना जस ताकू बिसराए स्वान पुरुष ज्यो भयो ना शुद बहुत जतन मा कीनो नानक लाज बिरद के राखो नाम तुहार लीनो स्वान पुरुष जो भयो ना शुद बहुत जतन मैं कीनो नानक लाज बिरद के रखो नाम तुहार लीनो
सतगुरु गरीब नवाज पतित पावन भगत वछल कृपा दे खजाने सतगुरु युग युग तल धन गुरु ग्रंथ साहब सच्चे पातशाह जी पावन पुत्र हजूरी विच बहुत ही पावन स्थान जिथे सभे थाव नहीं तुग जो होया बढ़े पुरख बधाते तो सो होया पावन श्री हरिमंदर साहब जी के दर्शन दिदारे पवित्र सरोवर के इशनान सतगुरु की बख्शिश के नाल इस भाग गुरसिखा प्राप्त हो रहा है अथवा बहुत ही श्रद्धा भावना के नाल गुरद्वारा दीवान हाल मंजी साहब विखे सज के गुरु की बाणी का मनोहर कीर्तन सरवण किया है सतगुरु पातशाह जी ने वो आशा जी की वार जिहड़ियां मनुख दे विच इच्छावां पैदा होंदियां हन दुनियावी मुरादां पूरियां होंदियां हन उन्हां इच्छावां की पूर्ति करन वास्ते जो असल आसा है उसकी पूर्ति करन लई तुहानूं सतगुरु सच्चे पातशाह जी ने श्री आसा जी की वार बख्शिश कीती है आसा जी की वार दे कीर्तन सरवण होए हन रागी जत्थे ने बड़े प्यार नाल श्रद्धा नाल गुरु की बाणी नाल आपां नूं जोड़िया है हुण सतगुरु की बख्शिश नाल जो नेता प्रति की मर्यादा है तुरती बाणी की कथा जिसकी प्रथाए सतगुरु के बचन हन ਕਥਾ ਉਤਾਰੀ ਮੈਲ ਮਹਾਂਪਲੀਤ ਭਾਈ ਸੁਖ ਸੈਲ ਜਿਹੜੀ ਕਥਾ ਨੂੰ ਸੁਣ ਕੇ ਪੱਥਰਾਂ ਵਰਗੇ ਦਿਲ ਵੀ ਪਵਿੱਤਰ ਹੋ ਜਾਂਦੇ ਹਨ, ਜਨਮਾਂ ਜਨਮਾਂਤਰਾਂ ਦੀ ਮਨ ਲਹਿ ਜਾਂਦੀ ਹੈ। ਐਸੀ ਗੁਰੂ ਕੀ ਅਗਮ ਅਗਾਦ ਕਥਾ ਹੈ। ਉਸ ਕਥਾ ਨੂੰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ, ਜਿੱਥੇ ਅਸੀਂ ਦੀਵਾਨ ਵਾਲ ਵਿਖੇ ਸਜ ਕੇ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਸਜੇ ਹਾਂ। ਇੱਥੇ ਦੇਸ਼ ਵਿਦੇਸ਼ਾਂ ਦੇ ਵਿੱਚ ਗੁਰੂ ਦੀਆਂ ਸੰਗਤਾਂ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਵੀ ਇਸ ਗੁਰਮਤਿ ਦੇ ਸਮਾਗਮ ਦਾ ਆਨੰਦ ਮਾਣਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਪਵਿੱਤਰ ਸ੍ਰੀ ਮੁਖਵਾਤ ਬਖਸ਼ਿਸ਼ ਕੀਤੇ ਹਨ, ਫਿਰ ਵੀ ਆਪਾਂ ਕਥਾ ਵਿਚਾਰ ਸਾਂਝੀ ਕਰਨੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਤੇਗ ਬਹਾਦਰ ਸਿਮਰਿਆ ਧਰਮੋਂ ਨਿਧਿਆ ਵਧਾਏ, ਸਭ ਥਾਈ ਹੋਏ ਸਹਾਏ। ਸਾਰੀਆਂ ਥਾਵਾਂ ਤੋਂ ਭਾਵ ਕੀ ਹੈ, ਕਲਗੀ ਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਮ ਸ੍ਰੀ ਗ੍ਰੰਥ ਵਿੱਚ ਇਹ ਬਾਣੀ ਚਾਰ ਤਰਕੀ ਅੰਕਿਤ ਕੀਤੀ ਹੈ ਕਿ ਕੇਵਲ ਆਹ ਇੱਕ ਥਾਂ ਨਹੀਂ, ਕਿਉਂਕਿ ਭਾਈ ਮੱਖਣ ਸ਼ਾਹ ਕਿੱਥੇ ਸੀ, ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਨਹੀਂ ਕੀਤੇ, ਪਰ ਮਨ ਵਿੱਚ ਸ਼ਰਧਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਧੀ ਜੋਤ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਤੇ ਸਮੁੰਦਰਾਂ ਵਿੱਚ ਗੋਤੇ ਖਾਂਦੇ ਜਹਾਜ਼ ਨੂੰ ਬਚਾਉਣ ਵਾਸਤੇ ਧਿਆਨ ਧਰਿਆ ਸੀ ਤੇ ਸਭ ਥਾਈ ਹੋਏ ਸਹਾਏ। ਧੰਨ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਹਾਜ਼ ਬੰਨੇ ਲਾਇਆ। ਇਤਿਹਾਸ ਸਾਖੀ ਤੁਸੀਂ ਜਾਣਦੇ ਹੋ, ਇਹੀ ਸਵਰ ਬਣਿਆ ਸੀ ਸਾਧ ਸੰਗਤ ਜੀ, ਉਹੀ ਮੱਖਣ ਸ਼ਾਹ ਜਦੋਂ ਬਾਬਾ ਬਕਾਲਾ ਵਿਖੇ ਪਹੁੰਚਿਆ, ਭਾਲ ਕਰਦਾ ਕਰਦਾ ਕਿ ਅਸੀਂ ਸਮਰੱਥ ਗੁਰੂ ਦੇ ਦਰਸ਼ਨ ਕਰਾਂ, ਤੇ ਫਿਰ ਅਨੇਕਾਂ ਹੀ ਅਖੌਤੀ ਗੁਰੂ ਬਣ ਬਣ ਕੇ ਬੈਠੇ ਸਨ। ਇਹ ਕੇਵਲ ਅੱਜ ਹੀ ਨਹੀਂ ਕਿ ਅੱਜ ਬਹਿੰਦੇ ਨੇ, ਇਹ ਪਹਿਲਾਂ ਤੋਂ ਬਹਿੰਦੇ ਆਏ ਆ, ਪਰ ਮੂੰਹ ਵੀ ਖਾਂਦੇ ਰਹੇ। ਫਿਰ ਸੱਚਾ ਗੁਰੂ ਲੱਭ ਲਿਆ, ਆਪਣੀ ਤਰਤੀਬ ਬਣਾਈ, ਆਪਣੀ ਤਰਤੀਬ ਦੇ ਨਾਲ ਦੋ ਦੋ ਮੋਹਰਾਂ ਸਭ ਨੂੰ ਦਿੱਤੀਆਂ। ਵੀ ਨਹੀਂ ਨਾ ਪਤਾ ਸੀ ਵੀ ਕੌਣ ਹੈ ਸੱਚਾ ਗੁਰੂ, ਫਿਰ ਪੁੱਛਿਆ ਵੀ ਹੋਰ ਵੀ ਹੈ ਵੀ, ਕਹਿੰਦੇ ਹਾਂਜੀ ਇੱਕ ਢੋਲ ਦੇ ਵਿੱਚ ਬੈਠੇ ਨੇ, ਤਪੱਸਿਆ ਕਰਦੇ ਨੇ, ਉਹ ਵੀ ਗੁਰੂ ਸਾਹਿਬ ਦੀ ਅੰਸ਼ ਬੰਸ਼ ਹੈ। ਉੱਥੇ ਵੀ ਦੋ ਮੋਹਰਾਂ ਰੱਖੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਵੱਲ ਮੱਖਣ ਸ਼ਾਹ ਵੱਲ ਤੱਕਿਆ, ਕਹਿੰਦੇ ਦੋ ਹੀ ਮੋਹਰਾਂ ਸੁੱਖੀਆਂ ਸੀ, ਅਰਦਾਸ ਉਮੀਦ ਕੀਤੀ ਸੀ, ਭਾਵਨਾ ਇਹੀ ਸੀ। ਫਿਰ ਧੈ ਪਿਆ ਦੁਆਰੇ ਤੇ, ਫਿਰ ਢੰਡੋਰਾ ਪਿੜ ਦਿੱਤਾ ਕਿ ਸੱਚਾ ਗੁਰੂ ਤੇ ਇੱਥੇ ਹੈ। ਉਸ ਧੰਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਾਂ ਨੂੰ ਸਿੱਖ ਸ੍ਰੀ ਮੁੱਖ ਵਾਟ ਬਖਸ਼ਿਸ਼ ਕੀਤੇ ਹਨ। ਕੇਵਲ ਇੱਕ ਜਹਾਜ਼ ਸਤਿਸੰਗ ਜੀ, ਡੁੱਬਦੀ ਹਿੰਦ ਦਾ ਜਹਾਜ਼ ਬੰਨੇ ਲਾਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਜਦੋਂ ਹਿੰਦ ਡੁੱਬ ਰਹੀ ਸੀ, ਹਿੰਦ ਧਰਮ ਡੁੱਬ ਰਿਹਾ ਸੀ, ਹਿੰਦੂ ਧਰਮ ਖਤਰੇ ਵਿੱਚ ਸੀ, ਉਦੋਂ ਵੀ ਬ੍ਰਾਹਮਣ ਲੋਕਾਂ ਨੇ ਆ ਕੇ ਪਕਾਰ ਕੀਤੀ, ਸਭ ਥਾਈ ਹੋਏ ਸਹਾਏ। ਸਤਿਗੁਰੂ ਪਾਤਸ਼ਾਹ ਜੀ ਇਹ ਇੱਕ ਥਾਂ, ਇੱਕ ਜਾਤ, ਇੱਕ ਫਿਰਕੇ ਲਈ ਸਹਾਇਤਾ ਕਰਨੀ ਨਹੀਂ, ਇੱਥੇ ਭਾਈ ਜੋ ਕੰਠ ਆਵ ਜੋ ਸਰਮੇ ਆਵੇ ਤਿਸ ਕੰਠ ਲਾਵੇ, ਬਿਰਧ ਹੈ ਉਹਦਾ। ਤੇ ਉਹਨਾਂ ਨੂੰ ਪੁੱਛਿਆ ਕਿ ਪੰਡਿਤ ਜੀ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸੀ, ਉਹਨਾਂ ਨੇ ਤੁਹਾਡੀ ਰੱਖਿਆ ਕਰ ਦੇਣੀ ਸੀ, ਮਹਾਰਾਜ ਬੜੀਆਂ ਮਿੰਨਤਾਂ ਕੀਤੀਆਂ, ਬੜੀ ਅਰਾਧਨਾ ਕੀਤੀ, ਕੋਈ ਸਾਡੀ ਬਾਂਹ ਨਹੀਂ ਫੜਦਾ, ਸਾਡਾ ਧਰਮ ਡੁੱਬ ਰਿਹਾ ਹੈ, ਤਿਲਕ ਤੇ ਜਿਹੜੇ ਖਤਰੇ ਵਿੱਚ ਹੈ, ਜ਼ਬਰਦਸਤੀ ਜਨੇਬ ਲਾਏ ਜਾ ਰਹੇ ਨੇ, ਔਰੰਗਜ਼ੇਬ ਦਾ ਬੜਾ ਭਾਰੀ ਜੋ ਰਾਜਸੀ ਤਪ ਹੈ, ਰਾਜਸੀ ਜੋੜ ਹੈ, ਸ਼ਕਤੀ ਹੈ, ਉਹਦੇ ਤਹਿਤ ਜ਼ੁਲਮ ਕਰ ਰਿਹਾ ਹੈ। ਤੇ 9 ਸਾਲ ਦੀ ਉਮਰ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਪਿਤਾ ਜੀ ਇਹਨਾਂ ਮਜ਼ਲੂਮਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਕਿਹਾ ਸੀ ਪੁੱਤਰ ਜੀ ਮਦਦ ਤੇ ਹੋ ਸਕਦੀ ਹੈ ਪਰ ਕੋਈ ਮਹਾਂਪੁਰਖ ਇਹਨਾਂ ਦੇ ਲਈ ਕੁਰਬਾਨੀ ਕਰੇ ਤੇ ਬੜੇ ਮੁਸਕਰਾ ਕੇ ਧੰਨ ਗੁਰੂ ਕਲਗੀਧਰ ਵਾਲੇ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ ਇਹ ਇਸ਼ਾਰੇ ਸੀ ਸਾਧ ਸੰਗਤ ਪਰ ਰਮਨੀ ਖੇਡਾਂ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਤਿਲਕ ਜੰਗੂ ਰਾਖਾ ਪ੍ਰਗਟਾ ਕਾ ਤੀਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜੁਣ ਕੀਆ ਇਹ ਸਾਕਾ ਕੀਤਾ ਧਰਮ ਦੀ ਖਾਤਰ ਇਹ ਨਹੀਂ ਕਿ ਸਤਿਗੁਰੂ ਵਿੱਚ ਕੋਈ ਸ਼ਕਤੀ ਨਹੀਂ ਸੀ ਸ਼ਕਤੀਆਂ ਤਾਂ ਪ੍ਰਪੱਖ ਦਿਸ ਰਹੀਆਂ ਸੀ ਸਾਧ ਸੰਗਤ ਸਾਹਮਣੇ ਦਿਸ ਰਹੀਆਂ ਸੀ ਜਦੋਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਸੀ ਸ਼ਕਤੀ ਦੇ ਦਿੱਤੀ ਨਹੀਂ ਰਹੀ ਧੰਨ ਗੁਰੂ ਕੇ ਸਿੱਖ ਨੂੰ ਇਹੀ ਪੁੱਛਿਆ ਸੀ ਮਤੀ ਦਾਸ ਤੁਸੀਂ ਕੁਤਵਾਲੀ ਦੇ ਵਿੱਚ ਇਹ ਗੱਲਾਂ ਕੀਤੀਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਕਿਹਾ ਕਿ ਸਤਿਗੁਰੂ ਜੀ ਤੁਸੀਂ ਇਸ ਜਲ ਸ਼ਕਤੀ ਨੂੰ ਰੱਖੋ ਜਲ ਕੇ ਸਾਡੇ ਤੇ ਕਰੋ ਬਖਸ਼ਿਸ਼ ਅਸੀਂ ਇਸ ਪਾਪੀ ਨੂੰ ਇਹ ਜ਼ੁਲਮ ਦੀ ਸਜ਼ਾ ਦੇਈਏ ਮਾਰੇ ਕਹਿੰਦੇ ਨਹੀਂ ਮਤੀ ਦਾਸ ਭਾਣੇ ਵਿੱਚ ਰਹਿਣਾ ਤੇ ਫਿਰ ਜਦੋਂ ਮਤੀ ਦਾਸ ਨੂੰ ਪੁੱਛਿਆ ਗਿਆ ਤੂੰ ਇਹ ਸ਼ਕਤੀ ਦਿਖਾ ਸਕਦਾ ਫਿਰ ਮੈਂ ਬਿਲਕੁਲ ਦਿਖਾ ਸਕਦਾ ਸ਼ਕਤੀਆਂ ਦਾ ਘਾਟਾ ਨਹੀਂ ਗੁਰੂ ਕੇ ਸਿੱਖਾਂ ਦੇ ਵਿੱਚ ਗੁਰੂ ਆਪ ਤੇ ਸਮੁੰਦਰ ਹੈ ਗੁਰੂ ਕੇ ਸਿੱਖਾਂ ਵਿੱਚ ਵੀ ਕੋਈ ਘਾਟਾ ਨਹੀਂ ਪਰ ਹੁਕਮ ਨਹੀਂ ਸਾਧ ਸੰਗਤ ਜੀ ਇਹ ਵੀ ਇੱਕ ਬਹੁਤ ਵੱਡੀ ਸ਼ਕਤੀ ਹੈ ਤਾਣ ਹੁੰਦੇ ਹੋਏ ਨਿਮਾਣ ਇਹ ਕੋਈ ਛੋਟੀ ਸ਼ਕਤੀ ਨਹੀਂ ਮਨੁੱਖ ਥੋੜ੍ਹੀ ਜਿਹੀ ਸ਼ਕਤੀ ਨਾਲ ਵਾਲਾ ਖਾ ਜਾਂਦਾ ਹੈ ਅਜਰ ਸ਼ਕਤੀ ਨੂੰ ਜਰ ਕੇ ਰੱਖਣਾ ਵੀ ਬਹੁਤ ਵੱਡੀ ਕਰਾਮਾਤ ਪਿਆ ਮਤੀ ਦਾਸ ਹੁਣ ਗੱਲ ਇਹ ਕੀ ਹੈ ਇਸਲਾਮ ਕਬੂਲ ਕਰਨਾ ਨਹੀਂ ਤੇ ਸ਼ਕਤੀ ਦਿਖਾ ਨਹੀਂ ਤੇ ਤੀਸਰਾ ਰਸਤਾ ਤੈਨੂੰ ਇਹਨਾਂ ਲੱਕੜ ਦੀਆਂ ਗੇਲੀਆਂ ਵਿੱਚ ਬੰਨ ਕੇ ਆਲੇ ਨਾਲ ਚੀਰ ਦਿੱਤਾ ਜਾਏਗਾ ਸਹਿਜ ਅਵਸਥਾ ਵਿੱਚ ਭਾਈ ਮਤੀ ਦਾਸ ਕਹਿ ਰਿਹਾ ਕੋਈ ਗੱਲ ਨਹੀਂ ਸ਼ਕਤੀ ਦਾ ਘਾਟਾ ਕੋਈ ਨਹੀਂ ਗੁਰੂ ਸਾਹਿਬ ਦਾ ਹੁਕਮ ਨਹੀਂ ਮਰਨ ਦੀ ਚਿੰਤਾ ਕੋਈ ਨਹੀਂ ਇਹ ਤੁਹਾਡੇ ਕੋਲ ਸ਼ਕਤੀ ਹੈ ਜੋ ਤੁਸੀਂ ਮਰਜ਼ੀ ਜ਼ੁਲਮ ਕਰੋ ਤੇ ਆਪਣਾ ਧਰਮ ਤਿਆਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਚੰਗਾ ਫਿਰ ਕੱਲ੍ਹ ਨੂੰ ਤੈਨੂੰ ਆਰੇ ਨਾਲ ਚੀਰਿਆ ਜਾਏਗਾ ਤੂੰ ਆਪਣੇ ਗੁਰੂ ਨਾਲ ਰਾਇ ਕਰਨ ਲਈ ਸਲਾਹ ਕਰਨ ਲਈ ਸਤਿਗੁਰੂ ਦੇ ਚਰਨਾਂ ਤੇ ਆ ਕੇ ਪਿੰਜਰੇ ਦੇ ਵਿੱਚ ਨਮਸਕਾਰ ਕੀਤੀ ਸਤਿਗੁਰੂ ਨੂੰ ਮੱਥਾ ਟੇਕਿਆ ਕੀ ਆਲਾ ਮਤੀ ਦਾਸ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਹੈ ਪਰਚਾ ਬੜਾ ਵੱਡਾ ਹੈ ਆਪ ਜੀ ਨੇ ਬਖਸ਼ਿਸ਼ ਕਰਨੀ ਮਹਾਰਾਜ ਇਹ ਮਤੀ ਦਾਸ ਆਪ ਜੀ ਦਾ ਸਿੱਖ ਹੈ ਮਹਾਰਾਜ 100 ਨੰਬਰ ਲੈ ਕੇ ਪਾਸ ਹੋਵਾਂ 100/100 ਪੂਰੇ ਦੇ ਪੂਰੇ ਨੰਬਰ ਲਵਾਂ ਕਿਤੇ ਕਮੀ ਨਾ ਰਹਿ ਜਾਏ ਇਹ ਮੇਰੇ ਤੇ ਬਖਸ਼ਿਸ਼ ਕਰਿਓ ਤੇ ਸਤਿਗੁਰੂ ਕਹਿੰਦੇ ਮਤੀ ਦਾਸ ਤੂੰ ਬੜਾ ਪ੍ਰੇਮ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੁੰਦਾ ਤੇ ਤੂੰ ਜਪਜੀ ਸਾਹਿਬ ਦਾ ਪਾਠ ਕਰੀ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਤੇਰੇ ਅਨੁਸੰਗ ਹੋਣਗੇ ਤੇਰੇ ਤੇ ਇਹ ਕਲਾ ਵਰਤੇਗੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ ਇਹ ਸ਼ਕਤੀ ਵਰਤੇਗੀ ਮਤੀ ਦਾਸ ਗਦਗਦ ਹੋ ਗਿਆ ਸਤਸੰਗ ਦੁਨੀਆਂ ਦੇ ਲੋਕ ਮੌਤ ਤੋਂ ਡਰਦੇ ਨੇ ਮਤੀ ਦਾਸ ਦੇ ਲਾਲੀਆਂ ਚੜ੍ਹਦੀਆਂ ਨੇ ਅਗਲਾ ਦਿਨ ਚੜਿਆ ਮਤੀ ਦਾਸ ਨੂੰ ਫਿਰ ਉਹੀ ਸਵਾਲ ਪੁੱਛੇ ਉਹੀ ਜਵਾਬ ਮਿਲੇ ਤੇ ਫਿਰ ਲੱਕੜਾਂ ਦੇ ਵਿੱਚ ਬੰਨ ਲਿਆ ਮਤੀ ਦਾਸ ਕਿਉਂ ਬੰਨਿਆ ਸੀ ਵੀ ਤੜਫੇ ਨਾ ਭੱਜੇ ਨਾ ਦੌੜੇ ਨਾ ਕਹਿੰਦੇ ਮਤੀ ਦਾਸ ਤੂੰ ਤਿਆਰ ਹੈ ਚੀਰੇ ਜਾਣ ਵਾਸਤੇ ਮਤੀ ਦਾਸ ਕਹਿੰਦਾ ਵੀ ਤੁਸੀਂ ਆਰਾ ਚੰਗੀ ਤਰ੍ਹਾਂ ਚੈੱਕ ਕਰ ਲਓ ਦੇਖ ਲਓ ਇਹਦਾ ਨਿਰੀਖਣ ਕਰੋ ਮੈਂ ਆਪਣੇ ਮਨ ਦਾ ਨਿਰੀਖਣ ਕਰ ਲਵਾਂ ਮੈਂ ਵੀ ਆਪਣੇ
ਮਨ ਦੇ ਦੰਦੇ ਤਿੱਖੇ ਕਰ ਲਵਾਂ। ਜਲਾਦ ਬੜੇ ਹੈਰਾਨ ਨੇ ਵੀ ਇਹ ਤਿਆਰਾ ਹੈ, ਵੱਡੀਆਂ ਵੱਡੀਆਂ ਗੇਲੀਆਂ ਚੀਰ ਦਿੰਦਾ, ਮਤੀ ਦਾਸ ਨੂੰ ਦਿਫਾਲ ਕਰ ਦੇਗਾ, ਇਹ ਭੋਲਾ ਸਿੱਖ ਹੈ, ਇਹਨੂੰ ਕੋਈ ਫਿਕਰ ਨਹੀਂ, ਇਹ ਤਾਂ ਕਹਿੰਦਾ ਆਰੇ ਦੇ ਬਰਾਬਰ ਮੈਂ ਆਪਣੇ ਮਨ ਦੇ ਦੰਦੇ ਤਿੱਖੇ ਕਰਾਂ। ਤੇ ਫਿਰ ਕਿਹਾ ਗਿਆ ਕਿ ਹੁਣ ਤਿਆਰ ਹੋ ਜਾ, ਇਹ ਆਰਾ ਤੇਰੇ ਸਿਰ ਤੇ ਚੱਲੇਗਾ। ਕਹਿੰਦਾ ਮੈਂ ਤਿਆਰ ਹਾਂ, ਪਰ ਇਹ ਘੁਮਾ ਕੇ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਿਓ, ਆ ਅਖੀਰ ਤੱਕ ਮੈਂ ਇਹਨਾਂ ਨੇਤਰਾਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਾ ਰਵਾਂ। ਸਤਸੰਗ ਮੁੱਖ ਉੱਧ ਹੋ ਗਿਆ, ਆਰਾ ਸਿਰ ਤੇ ਰੱਖ ਦਿੱਤਾ। ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਇੱਕ ਓੰਕਾਰ ਸਤਨਾਮ, ਉਦੋਂ ਆਰਾ ਚੱਲਣਾ ਸ਼ੁਰੂ ਹੋ ਗਿਆ। ਸਾਧ ਸੰਗਤ ਮਿੰਟਾਂ ਸਕਿੰਟਾਂ ਦੇ ਵਿੱਚ ਫੁਆਰੇ ਫੁੱਟ ਗਏ ਖੂਨ ਦੇ, ਪੰਚ ਪ੍ਰਵਾਨ ਪੰਚ ਪ੍ਰਧਾਨ ਤੱਕ ਬਾਣੀ ਪੜ੍ਹੀ ਜਾ ਚੁੱਕੀ ਹੈ ਤੇ ਮਤੀ ਦਾਸ ਨੂੰ ਲੱਕ ਤੱਕ ਚੀਰ ਕੇ ਦੁਫਾੜ ਕਰ ਦਿੱਤਾ ਗਿਆ। ਫਿਰ ਅਗਲੀ ਬਾਣੀ ਦੋਹੀ ਫਾੜਿਆਂ ਵਿੱਚੋਂ ਆਵਾਜ਼ਾਂ ਆ ਰਹੀਆਂ, ਜਿਵੇਂ ਗ੍ਰੰਥੀ ਸਿੰਘ ਭੋ ਪਾਉਂਦੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠ ਕੇ, ਫਿਰ ਆਏ ਆਵਾਜ਼ਾਂ ਪ੍ਰੇਮ ਦੇ ਨਾਲ ਆ ਰਹੀਆਂ ਤੇ ਦੰਦ ਨੇ ਜਲਾਦ। ਤੇ ਜਦੋਂ ਅਖੀਰ ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਬਾਣੀ ਪੜ੍ਹੀ, ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁੱਖ ਉਜਲੇ ਪੀਤੀ ਛੁੱਟੀ ਨਾਲ। ਸਾਧ ਸੰਗਤ ਜੀ, ਇਹ ਸ਼ਕਤੀਆਂ, ਇਹ ਕੁਛ ਸ਼ਕਤੀਆਂ ਛੋਟੀਆਂ ਸਨ, ਹਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਕਤੀ ਪਰਖਣੀ ਕੋਈ ਬਾਕੀ ਸੀ, ਪਰ ਨਹੀਂ, ਜਦੋਂ ਜ਼ਾਲਮ ਲੋਕਾਂ ਦੇ ਕੋਲ ਸ਼ਕਤੀ ਹੁੰਦੀ ਹੈ ਸਾਧ ਸੰਗਤ ਜੀ, ਜ਼ੁਲਮ ਕਰਦੇ ਨੇ, ਉਹ ਸ਼ਕਤੀ ਵਿੱਚ ਅੰਧੇ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਡਾ ਵੱਡਾ ਪਾਪ ਕਰ ਰਹੇ ਹਾਂ। ਰੋ ਵਿਚਾਰ ਸਾਧ ਸੰਗਤ ਚ ਇਸੇ ਤਰ੍ਹਾਂ ਭਾਈ ਮਤੀ ਦਾਸ, ਭਾਈ ਦਿਆਲ ਦਾਸ, ਭਾਈ ਸਤੀ ਰਾਮ ਵਾਰੀ ਵਾਰੀ ਸ਼ਹੀਦ ਕਰ ਦਿੱਤੇ, ਇੱਕ ਨੂੰ ਬੇਦੇ ਚ ਉਬਾਲਿਆ ਗਿਆ, ਇੱਕ ਨੂੰ ਰੂਹ ਬੰਨ ਕੇ ਲਪੇਟ ਕੇ ਤੇਲ ਪਾ ਕੇ ਸਾੜ ਦਿੱਤਾ ਗਿਆ। ਫਿਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਘਬਰਾਉਂਦੇ ਵੀ ਨੇ ਕਿ ਜਿੰਨਾ ਸਿੱਖਾਂ ਵਿੱਚ ਇੰਨਾ ਸਿਦਕ ਹੈ, ਇੰਨਾ ਸਬਰ ਹੈ, ਇੰਨੀ ਸ਼ਕਤੀ ਹੈ, ਉਹ ਗੁਰੂ ਤੇ ਸਮਰੱਥ ਹੋਏਗਾ ਹੀ। ਪਰ ਸਾਧ ਸੰਗਤ, ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ, ਕਹਿੰਦੇ ਦੇਖੋ ਪਹਿਲੇ ਸਰੂਪ ਦੇ ਵਿੱਚ ਜ਼ਬਰਦਸਤੀ ਜਨੇਊ ਪਾਇਆ ਜਾ ਰਿਹਾ ਸੀ, ਅਸੀਂ ਉਹ ਜ਼ਬਰਦਸਤੀ ਦੇ ਖਿਲਾਫ਼ ਖੜੇ ਹੋਏ, ਜਨੇਊ ਪਹਿਨਿਆ ਨਹੀਂ, ਤੇ ਤੁਸੀਂ ਹਿੰਦੂ ਮਤ ਦਾ ਚਿੰਨ ਹੈ, ਤੁਸੀਂ ਜ਼ਬਰਦਸਤੀ ਜਨੇਊ ਲਾਉਂਦੇ ਹੋ ਤੇ ਅਸੀਂ ਲਾਉਣ ਵੀ ਨਹੀਂ ਦੇਣਾ। ਸਤਿਗੁਰੂ ਜੀ, ਤੁਸੀਂ ਤਾਂ ਤਿਲਕ ਧਾਰੀ ਨਹੀਂ, ਤੁਸੀਂ ਜਨੇਊ ਧਾਰੀ ਨਹੀਂ, ਤੁਸੀਂ ਐਵੇਂ ਕਿਉਂ ਵਿੱਚ ਆ ਗਏ? ਮਤ ਕਹਿੰਦੇ ਐਵੇਂ ਨਹੀਂ ਆਏ ਭਾਈ, ਜਿਹੜਾ ਵੀ ਮਜ਼ਲੂਮ ਦਰ ਤੇ ਆਏਗਾ ਉਹਦੀ ਰੱਖਿਆ ਕਰਨੀ ਇਹ ਬਿਰਦ ਹੈ ਗੁਰੂ ਘਰ ਦਾ, ਇਸ ਕਰਕੇ ਅਸੀਂ ਜਨੇਊ ਨਹੀਂ ਲੈਣ ਦੇਣਾ। ਕਹਿੰਦੇ ਫਿਰ ਔਰੰਗਜ਼ੇਬ ਦਾ ਹੁਕਮ ਹੈ, ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। ਚਾਂਦਨੀ ਚੌਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸੀਸ ਦਿੱਤਾ, ਪਰ ਹੋਇਆ ਕੀ ਸਾਧ ਸੰਗਤ, ਤੇਗ ਬਹਾਦਰ ਤੇ ਚਲਤ ਪਇਓ ਜਗਤ ਕੋ ਸੋਕ, ਸਾਰੇ ਸੰਸਾਰ ਵਿੱਚ ਤੇ ਸੋਗ ਫੈਲ ਗਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਤਲ ਕਰ ਦਿੱਤਾ ਗਿਆ ਹੈ। ਪਰ ਹੈ 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 ਸਭ ਜੋ ਜਗ ਪਵੇ, ਜੈ 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 ਸੁਰ ਲੋਕ, ਸਵਰਗ ਤੱਕ ਜੈ ਜੈ ਜੈਕਾਰ ਦੇ ਜਕਾਰੇ ਵਜੇ। ਫਿਰ ਗੱਲ ਮੁੱਕ ਗਈ, ਗੱਲ ਮੁੱਕੀ ਨਹੀਂ, ਜਿਹੜੀ ਅੱਜ ਆਪਾਂ ਅੱਜ ਦੇ ਨੰਘਾ ਕੇ ਹਟੇ ਹਾਂ। ਤੇ ਫਿਰ ਧੰਨ ਗੁਰੂ ਕਲਗੀ ਧਰਮਾਂ ਨੇ ਸੱਚੇ ਪਾਤਸ਼ਾਹ ਜੀ ਨੇ ਕਲਮ ਚੁੱਕੀ, ਆਪਣੇ ਬਾਰੇ ਸਭ ਕੁਝ ਲਿਖ ਦਿੱਤਾ ਕਿ ਮੈਂ ਹੁਣ ਧਰਮ ਨੂੰ ਵਾਰਨ ਵਾਸਤੇ, ਸੰਤਾਂ ਦੀ ਜੈ ਜੈਕਾਰ ਕਰਾਉਣ ਵਾਸਤੇ, ਜ਼ੁਲਮ ਦੀ ਜੜ ਪੱਟਣ ਵਾਸਤੇ, ਜ਼ਾਲਮਾਂ ਨੂੰ ਖਤਮ ਸੋਧਣ ਵਾਸਤੇ ਇਹ ਸੰਸਾਰ ਵਿੱਚ ਆਇਆ। ਫਿਰ ਇਹ ਕੁਝ ਕੀਤਾ ਸਾਧ ਸੰਗਤ ਜੀ, ਇਸੇ ਕੜੀ ਵਿੱਚ ਜਦੋਂ ਚਮਕੌਰ ਦਾ ਯੁੱਧ ਹੋਇਆ, ਫਤਿਹਗੜ੍ਹ ਸਾਹਿਬ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਦੋਂ ਵੀ ਲੋਕ ਸਮਝਦੇ ਸਨ ਜਿਵੇਂ ਅੱਖਾਂ ਖੋਲੀਆਂ ਕਲਗੀ ਧਰ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੀਆਂ ਜ਼ਫ਼ਰਨਾਮਾ ਲਿਖ ਕੇ, ਫਿਰ ਆਪਣੇ ਮਨ ਦੇ ਵਿੱਚ ਸਾਸੂ ਅਫਸੋਸ ਦੇ ਨਾਲ ਹੀ ਫਿਕਰਾਂ ਦੇ ਚਿੰਤਾ ਦੇ ਝੋਰਿਆਂ ਦੇ ਵਿੱਚ ਹੀ ਮਰ ਗਿਆ ਸੀ ਕਿ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਇਸਲਾਮਿਕ ਧਰਮ ਦਾ ਰਹਿਬਰ ਮੰਨਦਾ ਸੀ, ਉਹਨੂੰ ਮੰਨਣ ਵਾਲਾ ਕਰਤਾ ਧਰਤਾ ਮੰਨਦਾ ਸੀ, ਤਬਲਕ ਨੂੰ ਮੈਂ ਇਸਲਾਮ ਨਾਲ ਜੋੜਨਾ ਚਾਹੁੰਦਾ ਸੀ, ਮੈਂ ਤਾਂ ਇਸਲਾਮ ਦੇ ਅਸੂਲਾਂ ਤੋਂ ਹੀ ਗਿਰ ਗਿਆ, ਇਹਨਾਂ ਝੋਰਿਆਂ 'ਚ ਮਰ ਗਿਆ ਸੀ ਔਰੰਗਜ਼ੇਬ। ਪਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਦੋਂ ਵਜੀਦ ਖਾਂ ਵਰਗੇ ਸੋਚਦੇ ਸੀ ਤੇ ਇਹ ਕੁੱਲ ਨਾਸ ਕਰ ਦੇ ਕੁੱਲ ਨਾਸ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਹਨ ਜਿਨ੍ਹਾਂ ਨੇ ਇੱਕ ਪੰਥ ਪ੍ਰਗਟ ਕੀਤਾ ਸਾਧ ਸੰਗਤ ਦੀ, ਉਹ ਕੁੱਲ ਨਾਸ ਕਿਵੇਂ ਹੋ ਸਕਦੀ। ਤੇ ਫਿਰ ਸਤਿਗੁਰੂ ਦਾ ਇਹ ਰੱਬੀ ਕਲਾਮ ਪੜ੍ਹ ਕੇ ਵੇਖੋ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟੋ ਖਾਲਸਾ ਪਰਮਾਤਮਾ ਕੀ ਮੌਜ। ਜੇ ਇਹ ਅਕਾਲ ਪੁਰਖ ਦੀ ਫੌਜ ਨਾ ਹੋਵੇ ਤੇ ਫਿਰ ਤਿਲਕ ਤੇ ਜੰਨੂ ਦੀ ਖਾਤਰ ਕਿਉਂ ਲੜੇ? ਇਹ ਤੇ ਅਕਾਲ ਪੁਰਖ ਦੀ ਫੌਜ ਹੈ। ਅਕਾਲ ਪੁਰਖ ਦੇ ਅਸੂਲਾਂ ਵਿੱਚ ਜਦੋਂ ਕੋਈ ਦਖਲ ਅੰਦਾਜ਼ੀ ਕਰਦਾ ਹੈ, ਫੌਜ ਤਿਆਰ ਬਰ ਤਿਆਰ ਖੜੀ ਹੁੰਦੀ ਹੈ, ਉਸਦੇ ਖਿਲਾਫ਼ ਖੜੀ ਹੁੰਦੀ ਹੈ। ਤੇ ਜਦੋਂ ਵਜੀਦ ਖਾਂ ਨੇ ਕੁਝ ਕਰ ਲਿਆ, ਸੋਚਦਾ ਸੀ ਹੁਣ ਤੋਂ ਮੈਂ ਗੁਰੂ ਸਾਹਿਬ ਦਾ ਪਰਿਵਾਰ ਹੀ ਖਤਮ ਕਰ ਦਿੱਤਾ, ਚਾਰੇ ਸਾਹਿਬਜ਼ਾਦੇ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਹੁਣ ਕੀ ਰਹਿ ਗਿਆ ਪਿੱਛੇ? ਪਰ ਤਨ ਕਲਗੀ ਧਰ ਪਾਤਸ਼ਾਹ ਵੇ ਪ੍ਰਗਟੇ ਮਰਦ ਗਮੜਾ ਵਰੀਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਮੈਂ ਬੇਨਤੀ ਤਾਂ ਕਰ ਰਿਹਾ ਕਿ ਆਪਾਂ ਇਹ ਹਫ਼ਤਾ ਪੰਦਰਵਾੜਾ ਮਨਾ ਚੁੱਕੇ ਹਾਂ ਸਾਹਿਬਜ਼ਾਦੀਆਂ ਦੀਆਂ ਸ਼ਹਾਦਤਾਂ ਦਾ, ਸਰਾਮ ਦੇ ਯੁੱਧ ਦਾ ਆਪਾਂ ਸਾਕਾ ਵਾਰ ਵਾਰ ਸੁਣ ਚੁੱਕੇ ਹਾਂ, ਪਰ ਹੋਇਆ ਕਿ ਇਹ ਜ਼ਾਲਮ ਲੋਕ ਇਸ ਧਰਤੀ ਤੇ ਸਰਹੰਦ ਤੇ ਫਿਰ ਰਾਜ ਕਰ ਸਕੇ ਨਹੀਂ। ਸਤਿਗੁਰੂ ਪਾਤਸ਼ਾਹ ਜੀ ਮੰਜ਼ਲਾ ਮਾਰਦੇ ਨੰਦੇੜ ਪਹੁੰਚੇ ਨੇ। ਸਮਾਂ ਥੋੜ੍ਹਾ, ਮੈਂ ਇਸ ਕਰਕੇ ਸਾਧ ਸੰਗਤ ਜੀ ਸੰਖੇਪ ਵਿੱਚ ਬੇਨਤੀ ਕਰ ਰਿਹਾ। ਨੰਦੇੜ ਪਹੁੰਚੇ ਨੇ, ਉੱਥੇ ਮਾਧੋ ਦਾਸ ਵਿਰਾਗੀ ਨੂੰ ਮਿਲਦੇ ਨੇ, ਸਤਿਗੁਰੂ ਪਾਤਸ਼ਾਹ ਜੀ ਉਹਨੂੰ ਨਦਰੀ ਨਗਰ ਨਿਹਾਲ ਕਰ ਦਿੰਦੇ ਨੇ। ਉਹਦੇ ਹੁਣ ਤੱਕ ਦੇ ਜਨਮ ਦੀਆਂ ਸਾਰੀਆਂ ਘਟਨਾਵਾਂ ਮਹਾਰਾਜ ਨੇ ਸੁਣੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸ ਨੇ ਕਿਹਾ ਕਿ ਮੈਂ ਤੇ ਵਿਰਾਗ ਮਤ ਧਾਰਨ ਕਰ ਲਿਆ, ਕਿਉਂਕਿ ਮੈਂ ਸ਼ਿਕਾਰ ਕਰਦੇ ਇੱਕ ਹਰਨੀ ਨੂੰ ਮਾਰ ਬੈਠਾ, ਤੜਫ ਤੜਫ ਕੇ ਮੇਰੇ ਸਾਹਮਣੇ ਉਹਦੇ ਬੱਚੇ ਮਰ ਗਏ ਤੇ ਮੇਰੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ। ਕਹਿੰਦੇ ਅੱਛਾ, ਜਿਹੜੇ ਰਾਜ ਦੇ ਵਿੱਚ 7 ਤੇ 9 ਸਾਲ ਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਦਾ ਯਤਨ ਕੀਤਾ ਹੋਵੇ, ਤੇਰੇ ਮਨ ਤੇ ਕੋਈ ਅਸਰ ਨਹੀਂ ਹੋਇਆ? ਫਿਰ ਸਾਰੀ ਵਾਰਤਾ ਸੁਣੀ, ਖੂਨ ਖੋਲਿਆ, ਕਹਿੰਦੇ ਇੱਕ ਕਮੀ ਹੈ ਮਾਧੋ ਦਾਸ, ਖੰਡੇ ਬਾਟੇ ਦਾ ਸ਼ੱਕ ਅੰਮ੍ਰਿਤ ਅੰਮ੍ਰਿਤ ਛਕਾਇਆ ਮਹਾਰਾਜ ਨੇ, ਗੁਰਬਖਸ਼ ਸਿੰਘ ਨਾਂ ਰੱਖਿਆ, ਪੰਥ ਦੇ ਵਿੱਚ ਬੰਦਾ ਸਿੰਘ ਦੇ ਨਾਲ ਮਸ਼ਹੂਰ ਹੋਇਆ। ਸਤਿਗੁਰੂ ਜੀ ਹੁਣ ਮੈਨੂੰ ਆਗਿਆ ਕਰੋ, ਕੋਈ ਘਾਟਾ ਨਹੀਂ ਸੀ ਪੰਜਾਬ ਵਿੱਚ, ਇੱਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਯੋਧੇ ਬੈਠੇ ਸਨ, ਜਰਨੈਲ ਬੈਠੇ ਸਨ, ਸਤਿਗੁਰੂ ਜੀ ਹੁਕਮ ਕਰ ਦਿੰਦੇ ਉਹਨਾਂ ਆਪ ਹੀ ਖੰਡਾ ਖੜਕਾ ਦੇਣਾ ਸੀ ਇੱਥੇ। ਪਰ ਇੱਕ ਸਿੱਧ ਕਰਨਾ ਸੀ ਕਿ ਇੱਕ ਵਿਰਾਗੀ ਲੋਕ ਜਿਹੜੇ ਯੁੱਧ ਤੋਂ ਦੂਰ ਬੈਠੇ ਨੇ, ਯੁੱਧ ਦੀ ਕਲਾ ਤੋਂ ਪਾਸੇ ਬੈਠੇ ਨੇ, ਉਹਨਾਂ ਨੂੰ ਥਾਪੜਾ ਦੇ ਕੇ ਜਰਨੈਲ ਥਾਪਣਾ ਸੀ। ਸਤਿਗੁਰੂ ਨੇ ਜਰਨੈਲ ਥਾਪਿਆ, ਜਾਂ ਬੰਦਾ ਸਿੰਘ ਉਸ ਵਜੀਦ ਨੂੰ ਸੋਧਣਾ, ਜੁਰਮਰਾਜ ਦੀਆਂ ਜੜ੍ਹਾਂ ਪੱਟਣੀਆਂ ਨੇ। ਸਤਿਗੁਰੂ ਪਾਤਸ਼ਾਹ ਨੇ ਸੂਰਬੀਰ ਬਹਾਦਰ ਕੁਝ ਸਿੰਘ ਨਾਲ ਦਿੱਤੇ, ਹੁਕਮਨਾਮੇ ਦਿੱਤੇ ਤੇ ਪੰਜਾਬ ਵਿੱਚ ਬੈਠੇ ਸਿੱਖ ਤੇਰੀ ਮਦਦ ਕਰਨਗੇ। ਪੰਜਲਾ ਮਾਰਦਾ ਬੰਦਾ ਸਿੰਘ ਪੰਜਾਬ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪਾਵਨ ਸਥਾਨ ਨਾਭਾ ਸਾਹਿਬ ਹੈ, ਜੀਰਕਪੁਰ ਤੋਂ ਪਟਿਆਲੇ ਵਾਲੀ ਰੋਡ ਤੇ ਇਹ ਸਥਾਨ ਪੈਂਦਾ ਹੈ। ਇੱਥੇ ਆ ਕੇ ਕੁਝ ਵਿਸਰਾਮ ਕੀਤਾ ਬੰਦਾ ਸਿੰਘ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕੀਤੀਆਂ ਨੇ, ਇੱਥੋਂ ਪੱਤਰਕਾਵਾਂ ਸਿੱਖ ਜਰਨੈਲਾਂ ਨੂੰ ਭੇਜੀਆਂ ਕਿ ਕਲਗੀਧਰ ਪਾਤਸ਼ਾਹ ਦੇ ਹੁਕਮਨਾਮੇ ਨੇ ਤੇ ਇੱਥੇ ਪਹੁੰਚੋ। ਮਿਲਦਿਆਂ ਸਾਰ ਹੁਕਮਨਾਮੇ ਬਾਬਾ ਦੀਪ ਸਿੰਘ ਜੀ, ਹੋਰ ਬਹੁਤ ਸਾਰੇ ਸਿੱਖ ਯੋਧੇ ਬਹਾਦਰ ਇੱਥੇ ਪਹੁੰਚੇ। ਨਾਭਾ ਸਾਹਿਬ ਤੋਂ ਫਿਰ ਸਲੌਰਾ, ਬਲੂਣ ਆਦਿਕ ਇਹਨਾਂ ਦੇ ਕਿਲੇ ਢਾਏ, ਜਿਹੜੇ ਚੌਧਰੀਆਂ ਦੇ ਇਹਦੇ ਥੱਲੇ ਸੀ ਵਜੀਦ ਖਾਂ ਦੇ, ਉਹਨਾਂ ਨੂੰ ਸੋਧਿਆ। ਵਜੀਦ ਖਾਂ ਨੂੰ ਖਬਰਾਂ ਮਿਲੀਆਂ, ਮੈਂ ਤੇ ਬੇਖਬਰ ਬੈਠਾ ਸੀ, ਖਾਲਸਾ ਤੇ ਮੰਜ਼ਲਾ ਮਾਰਦਾ ਮੇਰੇ ਵੱਲ ਨੂੰ ਵੱਧ ਰਿਹਾ, ਇਹ ਖਾਲਸੇ ਦਾ ਦਲ ਚੱਪੜ ਚਿੜੀ। ਅਸਲ ਵਿੱਚ ਪਿੰਡ ਸੀ ਤੇ ਪਿੰਡ ਦੇ ਬਾਹਰ ਸੀ ਛੱਪੜ, ਉੱਥੇ ਬਹੁਤ ਸੰਘਣੀ ਝੜੀ ਸੀ। ਉਹ ਛੱਪੜ ਦੇ ਉੱਪਰ ਝੜੀ ਹੋਣ ਕਰਕੇ ਇਹਦਾ ਛੱਪੜ ਝੜੀ ਤੋਂ ਹੌਲੀ ਹੌਲੀ ਨਾਮ ਬਦਲ ਕੇ ਚੱਪੜ ਝੜੀ ਬਣ ਗਿਆ। ਸਾਧ ਸਿੰਘ ਜੀ ਉੱਥੇ ਇਕੱਠੇ ਹੋਏ, ਉਹ ਜੰਗਲ ਦੇ ਝੜੀ ਦੇ ਵਿੱਚ ਇਕੱਠੇ ਹੋਏ ਸਿੱਖ। ਤੇ ਜਦੋਂ ਇੱਥੇ ਸਿੱਖ ਜਰਨੈਲਾਂ ਨੇ, ਕਿਉਂਕਿ ਪਹਿਲਾਂ ਚਾਰ ਪੰਜ ਐਸੇ ਯੋਧੇ ਚੌਧਰੀ ਸੋਧ ਦਿੱਤੇ ਸਨ, ਕਹਿੰਦੇ ਇੱਥੇ ਇੱਕ ਪੱਤਰਕਾਰ ਲਿਖੋ ਬੰਦਾ ਸੀ, ਉਹਨੂੰ ਕਿਹਾ ਆਪਾਂ ਅਚਾਨਕ ਨਹੀਂ ਯੋਧਿਆਂ ਦੀ ਤਰ੍ਹਾਂ ਯੁੱਧ ਲੜਨਾ ਹੈ, ਪੱਤਰਕਾਰ ਲਿਖੀ ਵੀ ਦਿਖਾ, ਕੱਲ ਵੀ ਧਰ ਪਾਤਸ਼ਾਹ ਦਾ ਖਾਲਸਾ ਤੇਰੇ ਤੇ ਵਾਰ ਕਰਨ ਲਈ ਪਹੁੰਚ ਰਿਹਾ, ਤੂੰ ਤਕੜਾ ਹੋ ਗਿਆ, ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮੈਂ ਤੇ ਕਹਿੰਦਾ ਸੀ ਵੀ ਲੋਕੇ ਵਾਰ ਕਰਨਗੇ, ਡਰਨਗੇ, ਇਹ ਤੇ ਕਹਿੰਦੇ ਸੀ ਆ ਰਹੇ ਹਾਂ। ਰੋ ਵਿਚਾਰ ਸਾਧ ਸਿੰਘ ਖਾਲਸਾ ਚੜਿਆ, ਬੰਦਾ ਸਿੰਘ, ਬਨੋਦ ਸਿੰਘ, ਬਾਜ ਸਿੰਘ, ਬਾਬਾ ਦੀਪ ਸਿੰਘ ਵਰਗੇ ਯੋਧੇ ਜਦੋਂ ਮਾਰੋ ਮਾਰ ਕਰਦੇ ਸਰਹੰਦ ਤੇ ਪਹੁੰਚੇ, ਇੱਥੇ ਗਿਆ ਗੱਡ ਵੀ ਲੜਾਈ ਹੋਈ। ਸਾਧ ਸਿੰਘ ਜੀ ਇੱਕ ਪਾਸੇ ਕਿਲੇ ਚ ਨੇ, ਇੱਕ ਪਾਸੇ ਮੈਦਾਨ ਵਿੱਚ ਨੇ, ਪਰ ਗੁਰੂ ਕੇ ਥਾਪੜੇ ਨੇ, ਗੁਰੂ ਕੇ ਸਿੱਖਾਂ ਨੂੰ, ਜਿਹਦੀ ਵੱਡੀ ਬਖਸ਼ਿਸ਼ ਗੁਰੂ ਦੀ ਨਾਲ ਹੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਤਿਰਜਾ, ਕੀ ਕਰ ਦੱਸਦੇ ਸੀ ਲੱਖ ਬਾਹੇ। ਸਾਧ ਸਿੰਘ ਬਹੁਤ ਸਾਰੀਆਂ ਦੁਸ਼ਮਣ ਫੌਜਾਂ ਨੂੰ ਸੋਧ ਦਿੱਤਾ ਗਿਆ। ਫਿਰ ਦੁਪਹਿਰ ਤੋਂ ਬਾਅਦ ਐਸਾ ਘਮਸਾਨ ਦਾ ਯੁੱਧ ਹੋਇਆ ਜਿਹਦੇ ਵਿੱਚ ਦੋਵੇਂ ਪਾਸਿਆਂ ਪਾਸਾਂ ਤੋਂ ਫੌਜਾਂ ਦੇ ਪੈਰ ਉੱਖੜ ਗਏ ਵੀ ਆਹ ਯੁੱਧ ਅੱਗੇ ਵਧਣਾ ਔਖਾ ਹੈ। ਬਨੋਦ ਸਿੰਘ ਆਇਆ, ਕਹਿੰਦੇ ਬਾਬਾ ਜੀ ਸਿੱਖ ਫੌਜਾਂ ਨੇ ਵੀ ਪੈਰ ਲਗੇ ਨੇ, ਫਿਰ ਕੀ ਕਰਨਾ ਚਾਹੀਦਾ, ਰੋਕੋ ਇਹਨਾਂ ਨੂੰ। ਕਹਿੰਦੇ ਕੌਣ ਰੋਕੇ, ਥਾਪੜਾ ਦਿੱਤਾ ਤੁਹਾਨੂੰ ਕਲਗੀ ਧਰਮਾਂ ਰਾਏ ਨੇ, ਤੇ ਤੁਸੀਂ ਯੁੱਧ ਦੀ ਕਮਾਂਡ ਕਰੋ, ਅੱਗੇ ਆਓ। ਹੁਣ ਅੱਜ ਵਰਗੇ ਜਰਨੈਲ ਨਹੀਂ ਸਨ ਸਾਧ ਸਿੰਘ, ਤੇ ਜੋ ਵੀ ਅੱਗੇ ਲੜਕੇ ਅਗਵਾਈ ਕਰਦੇ ਸਨ ਯੁੱਧ ਦੇ ਮੈਦਾਨ ਵਿੱਚ। ਬਾਬਾ ਬੰਦਾ ਸਿੰਘ ਦੀਆਂ ਅੱਖਾਂ ਚ ਖੂਨ ਆ ਗਿਆ, ਦੌਲੇ ਫੜਕੇ ਕਹਿੰਦਾ ਕੋਈ ਗੱਲ ਨੀ ਸੂਰਵੀਰ ਬਹਾਦਰ, ਕਲਗੀ ਧਰ ਪਾਤਸ਼ਾਹ ਦੇ ਪੁੱਤਰੋ, ਮੈਂ ਕਮਾਂਡ ਕਰਾਂਗਾ। ਹਾਥੀ ਤੇ ਸਵਾਰ ਬਾਬਾ ਬੰਦਾ ਸਿੰਘ ਨੇ ਉਹ ਆਹੂ ਲਾਏ, ਸਭ ਫੌਜਾਂ ਹਰਨ ਹੋ ਗਈਆਂ, ਕੁਝ ਮਾਰ ਦਿੱਤੀਆਂ ਗਈਆਂ। ਵਜੀਦ ਖਾਨ ਨੂੰ ਲੱਭਿਆ ਗਿਆ, ਸਾਧ ਸਿੰਘ ਫਿਰ ਵਿੜ੍ਹ ਕੇ ਮਗਰ ਪਾ ਕੇ ਸਰਹੰਦ ਦੀ ਗਲੀ ਗਲੀ ਦੇ ਵਿੱਚ ਘੜੀਸਿਆ ਗਿਆ ਉਸ ਜ਼ਾਲਮ ਨੂੰ ਜਿਨ੍ਹਾਂ ਨੇ ਕਲਗੀ ਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ। ਇਹ ਜ਼ਾਲਮ ਲੋਕ ਸਾਧ ਸਿੰਘ ਦੀ ਸੁੱਖ ਦੀ ਨੀਂਦ ਨਹੀਂ ਸੌ ਸਕਦੇ, ਸੁੱਖ ਦਾ ਰਾਜ ਨਹੀਂ ਭੋਗ ਸਕਦੇ, ਕਿਉਂਕਿ ਜਿਹੜੇ ਰਾਜ ਦੇ ਵਿੱਚ ਕੀਤਾ ਹੀ ਜ਼ੁਲਮ ਹੈ, ਕੀਤਾ ਹੀ ਪਾਪ ਹੈ, ਤੇ ਦੂਸਰੇ ਪਾਸੇ ਉਹ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੇ ਖਾਲਸਾ ਸਾਜਿਆ ਹੀ ਇਸ ਵਾਸਤੇ ਹੈ, ਜਿਹਦੀ ਅਰਦਾਸ ਹੀ ਇਹ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੇ ਨਾਲ ਪੈਰ ਪੈਰ ਤੇ ਸਾਧ ਸੰਗਤ ਵਧੀਕੀਆਂ ਕੀਤੀਆਂ ਜਾਣ। ਸਮੇਂ ਬਦਲਦੇ ਨੇ ਸਾਧ ਸੰਗਤ ਦੀ, ਅੱਜ ਵੀ ਸਾਡੇ ਨਾਲ ਉਹ ਕੁਝ ਹੀ ਹੋ ਰਿਹਾ। ਦਹਾਕਿਆਂ ਤੋਂ 30-30 ਸਾਲਾਂ ਤੋਂ ਸਿੱਖ ਨੌਜਵਾਨ ਜਿਨ੍ਹਾਂ ਦੀਆਂ ਜਵਾਨੀਆਂ ਜੇਲ੍ਹ ਦੀਆਂ ਕਾਲ ਕੋਠੀਆਂ ਵਿੱਚ ਰੁਲ ਗਈਆਂ, ਜੇਲ੍ਹਾਂ 'ਚ ਬੈਠੇ ਨੇ, ਅਸੀਂ ਆਪੋ ਆਪਣੀ ਡਫਲੀ ਵਜਾ ਰਹੇ ਹਾਂ, ਥਾਵਾਂ ਥਾਵਾਂ ਤੇ ਵਿਖਰੇ ਹੋਏ ਹਾਂ, ਤੇ ਅੱਜ ਦਾ ਹੁਕਮਰਾਨ ਕਾਨੂੰਨਾਂ ਕਰ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550 ਸਾਲਾ ਗੁਰਪੁਰਬ ਤੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ, ਇੰਨੇ ਸਿੱਖ ਛੱਡ ਦਿੱਤੇ ਜਾਣਗੇ, ਇੰਨੇ ਦੀ ਫਾਂਸੀ ਮਾਫ਼ ਕਰ ਦਿੱਤੀ ਜਾਊਗੀ। ਬਾਅਦ 'ਚ ਕਹਿੰਦੇ ਨਹੀਂ, ਇਹ ਤੇ ਅਖਬਾਰੀ ਗੱਲਾਂ ਹੀ ਆ, ਅਸੀਂ ਤੇ ਗੱਲ ਹੀ ਨਹੀਂ ਕੀਤੀ, ਇਹ ਤੇ ਪ੍ਰੈਸ ਦੀਆਂ ਗੱਲਾਂ, ਪ੍ਰੈਸ ਤੇ ਭਰੋਸਾ ਨਾ ਕਰੋ, ਪ੍ਰੈਸ ਤੇ ਨਹੀਂ ਕਰਦੇ, ਤੁਹਾਡੇ ਤੇ ਕਰ ਲੈਂਦੇ। ਕਾਰਨ ਦੱਸੋ, 30-30 ਸਾਲ ਦੇ ਨੌਜਵਾਨ ਕਿਉਂ ਬੈਠੇ ਨੇ? ਸਾਧ ਸਿੰਘ ਜੀ, ਇਹ ਸਿੱਖ ਕੌਮ ਕਲਗੀ ਧਰਮਾਂ ਦੇ ਸੱਚੇ ਪਾਤਸ਼ਾਹ ਜੀ ਨੇ ਹੀਰਾ ਪੈਦਾ ਕੀਤਾ, ਕੋਹਨੂਰ ਹੀਰਾ, ਇਹ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਵਿੱਚ ਲੜਕਦਾ ਰਹਿਣਾ, ਇਹ ਤੋਂ ਘਬਰਾਉਣ ਦੀ ਵੀ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਹ ਦਰਸਾਇਆ ਹੈ, ਜੇ ਸਮਰੱਥ ਗੁਰੂ ਆਪ ਕਲਗੀ ਧਰ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਥਾਪੜੇ ਦੇ ਦੇ ਕੇ ਮੈਦਾਨੇ ਯੁੱਧ ਵਿੱਚ ਜ਼ੁਲਮ ਦਾ ਨਾਸ਼ ਕਰਨ ਵਾਸਤੇ ਤੋਰ ਸਕਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਜ਼ੁਲਮ ਦੀ ਖਾਤਰ ਆਪਣੇ ਆਪ ਨੂੰ ਪਿੰਜਰੇ 'ਚ ਪਵਾ ਸਕਦੇ ਨੇ, ਫਿਰ ਸਾਨੂੰ ਵੀ ਸਬਰ ਤੋਂ ਕੰਮ ਲੈਣਾ ਚਾਹੀਦਾ, ਤੇ ਉਸੇ ਕਲਗੀ ਧਰ ਪਾਤਸ਼ਾਹ ਦੇ ਚਰਨਾਂ ਦੇ ਅਰਦਾਸ ਬੇਨਤੀ ਕਰਨ ਆਉਣੀ ਚਾਹੀਦੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ, ਇਹ ਪੰਥ ਤੇਰਾ ਹੈ, ਇਸ ਪੰਥ ਦਾ ਵਾਲੀ ਤੂੰ ਆਪ ਹੈ, ਵੀ ਰੱਖਿਆ ਤੂੰ ਆਪ ਕਰਨੀ, ਅਗਵਾਈ ਤੂੰ ਆਪ ਕਰਨੀ ਹੈ, ਪੰਥ ਚੱਲਾ ਤਾਂ ਜਗਤ ਮੈਂ, ਜਬ ਤੁਮ ਕਰੋ ਸਹਾਏ, ਜਦ ਤੁਹਾਡੀ ਸਹਾਇਤਾ ਹੋਣੀ ਪੰਥ ਤਾਂ ਚੱਲਣਾ। ਮਹਾਰਾਜ ਉਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਾਂ ਨੂੰ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਨੇ ਕਿ ਮਨੁੱਖ ਸੰਸਾਰ ਦੇ ਵਿੱਚ ਬੜੇ ਮਿੱਤਰ ਬਣਾਉਂਦਾ ਹੈ, ਬੜੇ ਸੱਜਣ ਬਣਾਉਂਦਾ ਹੈ, ਬੜੀਆਂ ਰਿਸ਼ਤੇਦਾਰੀਆਂ ਪਾਲਦਾ ਹੈ, ਪਰ ਕਹਿੰਦੇ ਭਾਈ ਇਹ ਤੇਰਾ ਟਾਰਗੇਟ ਨਹੀਂ, ਤੂੰ ਤਾਂ ਸੰਸਾਰ ਵਿੱਚ ਹੋਰ ਕਾਰਜ ਕਰਨ ਵਾਸਤੇ ਆਇਆ, ਜਿਹੜਾ ਆਪਣੇ ਅੰਦਰ ਝਾਤੀ ਮਾਰਨ ਤੋਂ ਕਰਨ ਕੀ ਆਇਆ ਭਾਈ, ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲ ਕੀ ਇਹ ਤੇਰੀ ਬਰੀਆ, ਇਹ ਤੇਰੀ ਅਵਸਰੀ, ਇਹ ਤੇਰੀ ਬਾਰ, ਘੱਟ ਪਿੱਤਰ ਤੂੰ ਦੇਖ ਵਿਚਾਰ, ਵਿਚਾਰ ਕਰਕੇ ਦੇਖ ਕਿ ਤੂੰ ਕਿਸ ਕੰਮ ਵਾਸਤੇ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ, ਇਹ ਜਗ ਮੀਤ ਨਾ ਦੇਖਿਓ ਕੋਈ।
ਸੋਠ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਹਜ਼ੂਰ ਫਰਮਾਉਂਦੇ ਨੇ ਕਿ ਭਾਈ ਇਸ ਸੰਸਾਰ ਦੇ ਵਿੱਚ ਜਿੰਨੇ ਮਰਜ਼ੀ ਮਿੱਤਰ ਬਣਾ ਲਈਏ, ਜਿੰਨੇ ਮਰਜ਼ੀ ਸੱਜਣ ਬਣਾ ਲਈਏ, ਕਹਿੰਦੇ ਭਾਈ ਅਖੀਰ ਨੂੰ ਕੋਈ ਮਿੱਤਰ ਸਾਥ ਨਿਭਣ ਵਾਲਾ ਦਿਸਦਾ ਨਹੀਂ ਹੈ।
ਅਗਲ ਜਗਤ ਆਪਣਾ ਸੁੱਖ ਲਾਗੇ,
ਕਹਿੰਦੇ ਸਾਰਾ ਸੰਸਾਰ ਆਪਣੇ ਸੁੱਖ ਦੀ ਖਾਤਰ ਮਿੱਤਰ ਬਣਾਉਂਦਾ ਹੈ, ਆਪਣੇ ਸੁੱਖ ਦੀ ਜਦੋਂ ਪੂਰਤੀ ਨਾ ਹੁੰਦੀ ਹੋਵੇ ਫਿਰ ਸਾਥ ਛੱਡ ਜਾਂਦੇ ਨੇ। ਦਾਰਾ ਮੀਤ ਪੂਤ ਸੰਬੰਧੀ ਸਗਲੇ ਧਨ ਸਿਉ ਲਾਗੇ, ਜਦ ਹੀ ਨਿਰਧਨ ਦੇਖੇ ਨਰਤੇ ਸੰਗ ਸਾਡ ਸਭ ਭਾਗੇ, ਪਰਖ ਪਰਖੇ ਜਾਣ ਸੱਜਣ ਸਭ ਸਾਰੇ, ਜਦ ਬਾਜੀ ਪੁੱਠੀ ਪੈਂਦੀ। ਜੋਗਾ ਸਿੰਘ ਜੋਗੀ ਨੇ ਕਵਿਤਾਵਾਂ ਲਿਖੀਆਂ, ਕਹਿੰਦੇ ਭਾਈ ਉਦੋਂ ਸੱਜਣ ਪਰਖੇ ਜਾਂਦੇ ਨੇ ਜਦ ਪੁੱਠੀ ਬਾਜੀ ਪੈਂਦੀ, ਮਨੁੱਖ ਦੇ ਉੱਪਰ ਆਫਤਾ ਬਣਾਉਂਦੀ ਹੈ, ਔਕੜਾ ਮੁਸੀਬਤਾਂ ਵਿੱਚ ਘਿਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਕਿਵੇਂ ਭਾਈ ਆਪਣੇ ਸੁੱਖ ਵਾਸਤੇ ਇਹ ਮਿੱਤਰਤਾ ਹੀ ਪਾਲਦੇ ਹਨ।
ਦੁੱਖ ਮੈਂ ਸੰਗ ਨਾ ਹੋਏ,
ਪਰ ਜਦੋਂ ਦੁੱਖ ਆਉਂਦਾ ਨਾ ਉਦੋਂ ਸਾਥ ਛੱਡ ਜਾਂਦੇ ਆ, ਉਦੋਂ ਕੋਈ ਦੁੱਖ ਦੇ ਵਿੱਚ ਸਾਥ ਨਹੀਂ ਦਿੰਦਾ।
ਦਾਰਾ ਮੀਤ ਪੂਤ ਸਨ ਬੰਦੇ,
ਹਾਓ ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਦਾਰਾ ਇਹ ਘਰ ਵਾਲੀ, ਪੂਤ ਪੁੱਤਰ, ਮੀਤ ਮਿੱਤਰ ਤੇ ਰਿਸ਼ਤੇਦਾਰ ਸੰਬੰਧੀ, ਮਹਾਰਾਜ ਕਹਿੰਦੇ ਜਿੰਨੇ ਸਾਰੇ ਹਨ
ਅਗਰੇ ਧਨ ਸਿਉਣ ਲਾਗੇ,
ਇਹਨਾਂ ਦਾ ਸਵੱਬ ਕਾਹਦੇ ਨਾਲ ਆ, ਕਹਿੰਦੇ ਭਾਈ ਇਹ ਸਾਰੇ ਧਨ ਦੇ ਮਿੱਤਰ ਹਨ, ਧਨ ਦੇ ਨਾਲ ਲੱਗੇ ਹੋਏ ਹਨ।
ਰੱਬ ਹੀ ਨਿਰਧਨ ਦੇਖਿਓ ਨਰਕ,
ਜਦੋਂ ਹੀ ਕਹਿੰਦੇ ਇਹਨਾਂ ਨੇ ਇਹ ਖਿਆਲ ਕਰ ਲਿਆ, ਇਹਨਾਂ ਦੇ ਮਨ ਵਿੱਚ ਭਰੋਸਾ ਹੋ ਗਿਆ,
ਸੰਗ ਛਾੜ ਸਭ ਭਾਗੇ,
ਭਰੋਸਾ ਹੋ ਗਿਆ ਤੇ ਹੁਣ ਇਹਦੇ ਵਿੱਚੋਂ ਸਾਡਾ ਕੋਈ ਕੰਮ ਨਹੀਂ ਸਰਨਾ, ਇਹ ਆਪ ਕੰਗਾਲ ਹੋ ਗਿਆ ਹੈ, ਹੁਣ ਇਹ ਕੋਈ ਸਵਾਲ ਹੀ ਪਾਵੇਗਾ ਇਹਦੇ ਤੋਂ ਕੋਈ ਸਾਨੂੰ ਲਾਭ ਨਹੀਂ ਹੋ ਸਕਦਾ, ਫਿਰ ਸਾਰੇ ਹੀ ਪਾਸਾ ਵੱਟ ਜਾਂਦੇ ਨੇ, ਫਿਰ ਸਾਰੇ ਸਾਥ ਛੱਡ ਕੇ ਦੌੜ ਜਾਂਦੇ ਹਨ।
ਕਹਾ ਜਿਆ ਮਨ ਬਾਉਰੇ
ਕੋ, ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਸਮਝੋ ਵਾਲੇ ਵੀ, ਕਹਿੰਦੇ ਇਸ ਮੂਰਖ ਮਨ ਨੂੰ, ਇਸ ਕਮਲੇ ਮਨ ਨੂੰ ਕਿੱਥੋਂ ਕੁ ਤੱਕ ਸਮਝਾਉਣਾ ਕਰੀਏ, ਕਿੱਥੋਂ ਕੁ ਤੱਕ ਇਸ ਨੂੰ ਹੋਰ ਸਿੱਖਿਆ ਦਈਏ।
ਇਨਸਿਓ ਨਿਹੋ ਲਗਾਏ,
ਕਹਿੰਦੇ ਫਿਰ ਵੀ ਪਤਾ ਹੈ ਕਿ ਇਹ ਮਿੱਤਰ ਦੋਸਤ ਸੰਬੰਧੀ ਪੁੱਤਰ ਧੀਆਂ ਇਹ ਸਾਰੇ ਧੰਨ ਦੇ ਮਿੱਤਰ ਹਨ, ਸਾਧ ਸੰਗਤ ਇੱਕ ਕਿਰਤ ਦੇ ਮਿੱਤਰ ਹੁੰਦੇ ਨੇ, ਜਿਹੜਾ ਅਸੀਂ ਕੰਮ ਕਰਦੇ ਹਾਂ ਨਾ, ਜਿਹੜਾ ਉਹ ਹੀ ਕੰਮ ਦੂਸਰਾ ਬੰਦਾ ਕਰਦਾ, ਕੰਮ ਕਰਦਿਆਂ ਕਰਦਿਆਂ ਉਹਨਾਂ ਨਾਲ ਮਿੱਤਰਤਾ ਹੋ ਜਾਂਦੀ ਹੈ, ਇੱਕ ਧੰਨ ਦੇ ਮਿੱਤਰ ਹੁੰਦੇ ਹਨ, ਜਦੋਂ ਵੇਖਦੇ ਨੇ ਕਿ ਇਹਦੇ ਕੋਲ ਧੰਨ ਹੈ, ਕਈ ਮਿੱਤਰ ਬਣ ਜਾਂਦੇ ਆ ਕੇ, ਕੁਸ਼ਾਮਤਾਂ ਕਰਦੇ ਨੇ ਕਿ ਇਹਦੇ ਕੋਲੋਂ ਸਾਡੀ ਧੰਨ ਦੀ ਪੂਰਤੀ ਹੋਏਗੀ, ਤੇ ਸਾਧ ਸੰਗਤ ਜਿਹਨੇ ਇਹਨਾਂ ਵਿੱਚ ਦਰਗਾਹ ਦਾ ਮਿੱਤਰ ਕੋਈ ਨਹੀਂ, ਜਿਹੜਾ ਮਿੱਤਰ ਸੀ ਸਾਧ ਸੰਗਤ ਜੀ, ਜਿਹੜਾ ਅਸਲ ਮਿੱਤਰ ਬਣਾਉਣਾ ਸੀ ਉਹ ਸੀ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਨਾਮ ਜਪਣ ਵਾਲੇ ਸਾਧੂ ਜਨ, ਜਿਹਨਾਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠੇ ਆ ਸੋਹੀ ਆ ਸਭਨਾਂ ਦਾ ਵੀ ਸਾਹੋ, ਉਹ ਮਿੱਤਰਤਾ ਹੀ ਅਸੀਂ ਭੁੱਲ ਗਏ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭਾ ਭੁੱਲੀ, ਕਹਿੰਦੇ ਜਿਹੜਾ ਅਸਲ ਮਿੱਤਰ ਸੀ ਨਾ ਪਰਮਾਤਮਾ ਦਾ ਨਾਮ, ਉਹ ਤੇ ਅਸੀਂ ਛੱਡ ਦਿੱਤਾ, ਆ ਕੱਚੇ ਰੰਗ ਦੇ ਵਿੱਚ, ਮਾਇਕ ਰੰਗਾਂ ਦੇ ਵਿੱਚ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ, ਉਸ ਮਿੱਤਰ ਨੂੰ ਭੁਲਾ ਦਿੱਤਾ, ਉਹ ਮਿੱਤਰ ਬਣਾਉਣਾ ਸੀ ਅਸੀਂ, ਉਹਨੂੰ ਮਿੱਤਰ ਬਣਾਇਆ ਹੀ ਨਹੀਂ, ਮਹਾਰਾਜ ਕਹਿੰਦੇ ਅਸਲ ਵਿੱਚ ਤੂੰ ਆਪਣੇ ਆਪ ਦਾ ਮਿੱਤਰ ਬਣੀ ਤੇ ਸਤਿਗੁਰ ਪਾਤਸ਼ਾਹ ਜੀ ਆਪਣੇ ਆਪ ਨੂੰ ਸਾਨੂੰ ਸੰਬੋਧਨ ਕਰਨ ਵਾਸਤੇ ਕਹਿੰਦੇ ਨੇ ਮਨ ਪਿਆਰੇ ਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲ ਲੈ ਕਹਿੰਦੇ ਜੇ ਤੂੰ ਆਪਣੇ ਮਨ ਨੂੰ ਵੀ ਮਿੱਤਰ ਬਣਾਉਣਾ ਨਾ ਇਹਨੇ ਵੀ ਤੇਰਾ ਸੰਗ ਨਹੀਂ ਦੇਣਾ ਹਜ਼ੂਰ ਨੇ ਤਾਂ ਇੱਥੇ ਤਾਂ ਕਿਹਾ ਵੀ ਜਿਹੜਾ ਇਸ ਮਨ ਨੂੰ ਮਿੱਤਰ ਬਣਾ ਲੈਂਦਾ ਨਾ ਮਨ ਦੇ ਉੱਪਰ ਕਰ ਲੈਂਦਾ ਭਰੋਸਾ ਉਹਦੀ ਵੀ ਦੁਰਗਤੀ ਹੁੰਦੀ ਹੈ ਕਮਨ ਕਮਨ ਨਹੀਂ ਪਤਰਿਆ ਤੂਰੀ ਪ੍ਰਤੀਤ ਹੇ ਮਨਾ ਕਿਹਦੀ ਕਿਹਦੀ ਦੁਰਗਤ ਨਹੀਂ ਕੀਤੀ ਜਿਹਨੇ ਤੇਰੇ ਉੱਪਰ ਭਰੋਸਾ ਕਰ ਲਿਆ ਕਿ ਮੈਂ ਬੜਾ ਤਪੱਸਵੀ ਹਾਂ ਮੇਰਾ ਮਨ ਥੋੜਾ ਡੋਲਣ ਲੱਗਾ ਮੇਰਾ ਮਨ ਦੇ ਉੱਪਰ ਕੰਟਰੋਲ ਆ ਮੇਰਾ ਇੰਦਰੀਆਂ ਦੇ ਉੱਪਰ ਕੰਟਰੋਲ ਹੈ ਜਦੋਂ ਇਹ ਕਹਿੰਦੇ ਤੂੰ ਭਰੋਸਾ ਕਰ ਲਿਆ ਫਿਰ ਤੇਰੀ ਦੁਰਗਤੀ ਹੋਏਗੀ ਭਾਈ ਜੋਗਾ ਸਿੰਘ ਵਰਗੇ ਨੇ ਇੰਨੇ ਕਿਹਾ ਸੀ ਨਾ ਚਲੋ ਨਾਚ ਦੇਖ ਉਹਨੇ ਤੂੰ ਗਾਂਹ ਥੋੜੀ ਜਾਣਾ ਭਰੋਸਾ ਕਰ ਲਿਆ ਮਨ ਤੇ ਤੁਰ ਪਿਆ ਸਾਧ ਸੰਗਤ ਕਲਗੀ ਧਰ ਸਮਰੱਥ ਗੁਰੂ ਸੀ ਜਿਹਨਾਂ ਨੇ ਬਚਾ ਲਿਆ ਰਹੋ ਵਿਚਾਰ ਹਜ਼ੂਰ ਪ੍ਰਮੋਦੇ ਨੇ ਕਮਨ 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 ਨੇ ਪਤਰਿਆ ਤੂੜੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਖਟਿਆਈਆਂ ਦਾ ਭਰਿਆ ਹੋਇਆ ਤੇਰਾ ਕਹਿੰਦੇ ਭਰੋਸਾ ਕਰਨਾ ਹੀ ਗਨਾਹ ਹੈ ਤੇਰੇ ਤੇ ਨਹੀਂ ਭਰੋਸਾ ਕੀਤਾ ਜਾ ਸਕਦਾ ਤੈਨੂੰ ਤਾਂ ਪੇਖੜ ਪਾ ਕੇ ਰੋਜ਼ ਸੰਗਤ ਵਿੱਚ ਲਿਆਉਣਾ ਚਾਹੀਦਾ ਤੂੰ ਸੰਗਤ ਵਿੱਚ ਚੱਲ ਨਾਮ ਜਾਪ ਸੰਗਤ ਵਿੱਚ ਇਕੱਤਰ ਹੋ ਕੇ ਵਾਹਿਗੁਰੂ ਦਾ ਸਿਮਰਨ ਕਰ ਇਹ ਤੇਰੀ ਪੇਖੜ ਪਿਆ ਰਹਿਣਾ ਚਾਹੀਦਾ ਤੇਰੇ ਤੇ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਕਿ ਹੁਣ ਤੂੰ ਨਾਮ ਜਪ ਕੇ ਆਪਣੇ ਆਪ ਵਿੱਚ ਇੰਨਾ ਸਮਰੱਥ ਹੋ ਗਿਆ ਕਿ ਤੈਨੂੰ ਸੰਗਤ ਦੀ ਲੋੜ ਨਹੀਂ ਇਹ ਭਰੋਸਾ ਨਹੀਂ ਕਰਨਾ ਚਾਹੀਦਾ ਇਹਦੇ ਤੇ ਮਹਾਰਾਜ ਕਹਿੰਦੇ ਭਾਈ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਸਦਾ ਉਦਮਾਤਾ ਖੜਕਾ ਪੈਖਰ ਤੋ ਛੁੱਟਾ ਜਾਂ ਉੱਪਰ ਲਾਦਾ ਕਹਿੰਦੇ ਮਨ ਖਟ ਖੁਟਹਰ ਖੁਟਿਆਈਆਂ ਦੇ ਭਰੇ ਮਾਂ ਤੇਰੇ ਤੇ ਭਰੋਸਾ ਨਹੀਂ ਕਿਉਂਕਿ ਤੂੰ ਸਦਾ ਹੀ ਉਦਮਾਤਾ ਤੇਰੇ ਵਿੱਚ ਉਦੇ ਹੁੰਦੇ ਹਨ ਪੈਦਾ ਹੁੰਦੇ ਹਨ ਕਾਮ ਆਦਿਕ ਕ੍ਰੋਧ ਆਦਿਕ ਵਿਕਾਰ ਤੂੰ ਇਹਨਾਂ ਦੇ ਵਿੱਚ ਬੜਾ ਮਸਤ ਰਹਿੰਦਾ ਹੈ ਕਮਲਾ ਹੋਇਆ ਰਹਿੰਦਾ ਤੇ ਖੜਕਾ ਪੈਖਰ ਤੋਂ ਛੁੱਟਾ ਪੈਖਰ ਕੀ ਇੱਕ ਖੋਤਿਆਂ ਨੂੰ ਘੋੜਿਆਂ ਨੂੰ ਪੈਖਰ ਪਾਉਂਦੇ ਨੇ ਲੱਤਾਂ ਨੂੰ ਬੰਨ੍ਹ ਕੇ ਕਹਿੰਦੇ ਤੈਨੂੰ ਭਗਤੀ ਦਾ ਪੈਖੜ ਪਾ ਕੇ ਰੱਖਣਾ ਚਾਹੀਦਾ ਤੇਰਾ ਪੈਖੜ ਉਦੋਂ ਖੋਲਣਾ ਚਾਹੀਦਾ ਜਦੋਂ ਤੂੰ ਸੰਗਤ ਵਿੱਚ ਜਾ ਕੇ ਨਾਮ ਜਪਣਾ ਹੋਵੇ ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ ਹੋਵੇ ਤਾਂ ਤੇਰਾ ਪੈਖੜ ਖੋਲਣਾ ਚਾਹੀਦਾ ਤੂੰ ਮਿੱਤਰਤਾ ਬਣਾਉਣਾ ਸੀ ਪਰਮਾਤਮਾ ਦੇ ਨਾਮ ਨੂੰ ਉਹ ਤੂੰ ਕਸੁੰਭੇ ਰੰਗ ਦੇ ਵਿੱਚ ਭੁੱਲ ਭੁਲਾ ਦਿੱਤਾ ਉਹ ਮਿੱਤਰ ਪਿਆਰਾ ਜਿਹੜਾ ਸੀ ਉਹਨੂੰ ਤੂੰ ਭੁਲਾ ਕੇ ਜਿਹਨੇ ਤੈਨੂੰ ਨਾਮ ਨਾਲ ਜੋੜਨਾ ਸੀ ਜਿਹਨੇ ਤੈਨੂੰ ਪ੍ਰਭੂ ਭਗਤੀ ਵਿੱਚ ਜੋੜਨਾ ਸੀ ਜਿਹਨੇ ਸਤ ਸੰਤੋਖ ਦਇਆ ਧੀਰਜ ਖਿਨਾ ਵਰਗੇ ਤੈਨੂੰ ਸੁਭ ਗੁਣ ਬਖਸ਼ੇ ਸਨ ਉਹ ਤੂੰ ਭੁੱਲ ਬੈਠਾ ਹੈ ਇਸ ਕਰਕੇ ਤੂੰ ਇਹਨਾਂ ਜਿਹੜੀ ਮਿੱਤਰਤਾ ਦੇ ਵਿੱਚ ਲੱਗਾ ਇਹ ਝੂਠੀ ਹੈ
ਨਾਥ ਸਗਲ ਪੈ ਭੰਜਣਾ
ਕਿਹਨੂੰ ਮਿੱਤਰ ਬਣਾਉਣਾ ਸੀ ਜਿਹੜਾ ਗਰੀਬਾਂ ਦਾ ਮਾਲਕ ਹੈ ਸਗਲ ਪੈ ਭੰਜਣ ਜਿਹਦਾ ਸਾਰੇ ਜਨਮ ਮਰਨ ਤੱਕ ਦੇ ਦੁੱਖਾਂ ਨੂੰ ਦੂਰ ਕਰਨ ਨੂੰ ਸਮਰੱਥ ਹੈ
ਜਸ ਤਾ ਕੋ ਬਿਸਰਾਏ
ਉਹਦਾ ਜਸ ਗਾਉਣਾ ਸੀਗਾ ਉਹ ਜਸ ਤੂੰ ਵਿਸਾਰ ਹੀ ਦਿੱਤਾ ਹੈ
ਮਾਨ ਪੂਛ ਜਿਉਂ ਭਇਓ ਨਾ ਸੁਧ
ਜਿਵੇਂ ਕਹਿੰਦੇ ਪ੍ਰਮਾਣ ਦੇ ਕੇ ਫਰਮਾਉਂਦੇ ਹਨ ਇੱਕ ਮਹਾਤਮਾ ਨੇ ਇਹ ਪ੍ਰਮਾਣ ਨੂੰ ਸਿੱਧ ਕਰਨ ਵਾਸਤੇ ਨਾ ਕੁੱਤੇ ਦੀ ਪੂਛ ਵੱਢ ਕੇ ਬਾਂਸ ਦੀ ਟੋਰੀ ਵਿੱਚ ਪਾ ਦਿੱਤੀ ਬਾਂਸ ਦੀ ਇੱਕ ਬੰਜੀ ਲੈ ਕੇ ਨਾ ਉਹਦੇ ਵਿੱਚ ਪਾ ਦਿੱਤੀ ਕਹਿੰਦੇ 12 ਸਾਲ ਬਾਅਦ ਉਹਨੇ ਉਹ ਪੂਛ ਕੱਢੀ ਉਹਦੇ ਚੋਂ ਜਦੋਂ ਪੂਛ ਕੱਢੀ ਫਿਰ ਦੋ ਤਿੰਨ ਵਲ ਪੈ ਗਏ ਜਿੰਨੇ ਪਹਿਲਾਂ ਸੀ ਨਾ ਉਨੇ ਹੀ ਵਲ ਪੈ ਗਏ ਕਹਿੰਦੇ ਇਹ ਮਨ ਕੁੱਤੇ ਦੀ ਪੂਛ ਵਰਗਾ ਹੈ ਕਹਿੰਦੇ ਤੂੰ ਮਤਾ ਸਮਝ ਕਿ ਹੁਣ ਮੈਂ ਇੰਨਾ ਚਿਰ ਸਿਮਰਨ ਕਰ ਲਿਆ 12 ਸਾਲ ਵੰਜਲੀ ਚ ਪਾ ਕੇ ਰੱਖੀ ਨਾ ਪੂਛ ਨਹੀਂ ਸਿੱਧੀ ਹੋਈ ਕਹਿੰਦੇ ਤੇਰੇ ਚ ਤਿੰਨਾਂ ਗੁਣਾਂ ਦੇ ਵਲ ਜਿਹੜੇ ਆ ਇਹ ਨਿਕਲ ਨਹੀਂ ਸਕਦੇ ਤੂੰ ਤਾਂ ਹਮੇਸ਼ਾ ਹੀ ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਲੇਖੇ ਕਤੇ ਨੇ ਛੁੱਟੀਆ ਖਿਣ ਖਿਣ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਤੂੰ ਆਪਦੇ ਮਨ ਤੇ ਮਾਣ ਨਹੀਂ ਕਰਨਾ ਤੂੰ ਤੇ ਹਮੇਸ਼ਾ ਹੀ ਗੁਰੂ ਚਰਨਾਂ ਵਿੱਚ ਅਰਦਾਸ ਹੀ ਕਰਨੀ ਹੈ ਮਹਾਰਾਜ ਭੂਲੇ ਮਾਰਗ ਜਿਹਨੇ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਤੂੰ ਆਪਣੇ ਤੇ ਭਰੋਸਾ ਨਹੀਂ ਕਰਨਾ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਪ੍ਰਭੂ ਦੇ ਜਸ ਨੂੰ ਤੂੰ ਹਮੇਸ਼ਾ ਹੀ ਵਿਸ਼ਵਾਸ ਛੱਡ ਦਿੱਤਾ ਹੈ ਤੇ ਜਿਵੇਂ ਕਹਿੰਦੇ ਭਾਈ ਕੁੱਤੇ ਦੀ ਪੂਛ ਨਹੀਂ ਨਾ ਸਿੱਧੀ ਹੋਈ ਉਸੇ ਤਰ੍ਹਾਂ ਤੈਨੂੰ ਤਿੰਨਾਂ ਗੁਣਾਂ ਦੇ ਵਲਤੇਰ ਵਿੱਚੋਂ ਨਿਕਲ ਨਹੀਂ ਸਕਦੇ।
ਬਹੁਤ ਯਤਨ ਮੈਂ ਕੀਨੋ,
ਕਹਿੰਦੇ ਜਿੰਨੇ ਮਰਜ਼ੀ ਯਤਨ ਕਰ ਲਓ, ਜਿੰਨੇ ਮਰਜ਼ੀ ਅਭਿਆਸ ਕਰ ਲਓ, ਜਿੰਨੀ ਦੇਰ ਤੱਕ ਸਤਿਗੁਰੂ ਦੀ ਸ਼ਰਨ ਵਿੱਚ ਰਵਾਂਗੇ, ਸੰਗਤ ਦੇ ਸੁਮੇਲ ਵਿੱਚ ਰਵਾਂਗੇ, ਉਨੀ ਚਿਰ ਹੀ ਲਾਭ ਹੈ, ਉਨਾ ਚਿਰ ਹੀ ਇਹ ਮਨ ਦੇ ਅਸਰ ਹੈ। ਜਦੋਂ ਜਰਾ ਕਿ ਤੂੰ ਪਾਸੇ ਹੋਏ, ਫਿਰ ਉਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਜਾ ਕੇ ਖਪਤ ਹੋ ਜਾਂਦਾ, ਖਚਤ ਹੋ ਜਾਂਦਾ। ਕਹਿੰਦੇ ਬੜੇ ਯਤਨ ਕੀਤੇ ਹਨ।
ਨਾਨਕ ਲਾਜ ਬਿਰਦ ਕੀ ਰੱਖੋ,
ਰਾਜ ਹੀ ਕਰੋ ਕਿ ਮਹਾਰਾਜ ਅਸੀਂ ਤੇਰੇ ਨਾਮ ਧਾਰੀਕ ਸਿੱਖ ਹਾਂ, ਆਪਦੇ ਨਾਮ ਦੀ ਲਾਜ ਰੱਖਣਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ।
ਨਾਮ ਤੁਹਾਰੋ ਲੀਨੋ,
ਇਹ ਵੀ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਹਮੇਸ਼ਾ ਵਾਸਤੇ ਤੁਹਾਡਾ ਨਾਮ ਲੈਂਦੇ ਰਹੀਏ, ਨਾਮ ਜਪਦੇ ਰਹੀਏ। ਸਾਰੇ ਜਪਿਓ ਕਰ ਕੇ ਭਾਈ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅਰਦਾਸ ਕਰਨ ਦੀ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ ਕਿ ਹਮੇਸ਼ਾ ਹੀ ਇਹ ਅਰਦਾਸ ਕਰਨੀ, ਮਹਾਰਾਜ ਆਪ ਜੀ ਦਾ ਹੀ ਨਾਮ ਜਪਦੇ ਰਹੀਏ। ਸਾਰੇ ਜਪਿਓ ਕਰ ਕੇ ਭਾਈ
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਗੱਜ ਕੇ
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਆਓ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਲੜੀਵਾਰ ਕਥਾ ਦਾ ਵੀ ਆਨੰਦ ਮਾਣੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਪ੍ਰਤਪਾਲਕ ਹੈ, ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਰਾਗ ਬਿਲਾਵਲ ਮਹੱਲਾ ਚੌਥਾ, ਪੜਤਾਲ ਘਰ ਤੇਰਵਾ।
ਬਿਲਾਵਲ ਰਾਗ ਦੇ ਵਿੱਚ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ 13 ਗਤਾਂ ਹੁੰਦੀਆਂ ਹਨ ਜੋੜੀ ਦੀਆਂ, ਜਿਹੜੇ ਰਾਜੇ ਸਿੰਘਾਂ ਦੇ ਨਾਲ ਜੋੜੀ ਵਜਾਉਂਦੇ ਜਾਣਦੇ ਹਨ। ਉਸ 13ਵੇਂ ਗਤ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪੜਤਾਲ ਸ਼ਬਦ, ਪੜਤਾਲ ਛੰਦ ਦਾ ਦੇ ਚਾਲ ਤੇ ਹੁੰਦਾ ਹੈ ਸ਼ਬਦ। ਸਾਧ ਸੰਗਤ ਜਿੱਥੇ ਤਾਲ ਤੇ ਤਾਲ, ਉਹ ਪੜਤਾਲ ਹੈ ਕਿ ਇੱਕ ਤੋਂ ਬਾਅਦ ਫਿਰ ਤਾਲ ਪੈਦਾ ਹੋਵੇ। ਇਹ ਰਾਜੀ ਸਿੰਘਾਂ ਨੂੰ ਸਮਝਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 13ਵੇਂ ਘਰ ਸੁਲਤਾਨ ਦੇ ਵਿੱਚ ਇਹ ਪੜਤਾਲ ਸ਼ਬਦ ਉਚਾਰਨਾ ਕੀਤਾ ਹੈ।
ਬੋਲੋ ਭਈਆ ਰਾਮ ਨਾਮ ਪਤਿਤ ਪਾਵਨ।
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਸਾਰੇ ਬੋਲਣਾ ਕਰੋ ਵਾਹਿਗੁਰੂ, ਬੋਲੋ ਭਈਆ ਰਾਮ ਨਾਮ। ਕਹਿੰਦੇ ਹਮੇਸ਼ਾ ਵਾਸਤੇ ਪਰਮਾਤਮਾ ਦੇ ਨਾਮ ਨੂੰ ਉਚਾਰਨਾ ਕਰੋ। ਕਿਉਂ ਕਰੀਏ ਮਹਾਰਾਜ, ਕੀ ਲਾਭ ਹੋਵੇਗਾ? ਹਜ਼ੂਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਉਂਦੇ ਨੇ ਪਤਿਤ ਪਾਵਨ। ਇਹ ਭਾਈ ਜਿਹੜੇ ਅਸੀਂ ਪਤਿਤ ਪਲੀਤ ਹੋਏ ਹੋਏ ਹਾਂ, ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਕਰ ਦੇਵੇਗਾ, ਪਵਿੱਤਰ ਕਰ ਦੇਵੇਗਾ। ਪਰਮਾਤਮਾ ਦਾ ਨਾਮ ਐਸਾ ਸ਼ੁੱਧ ਸਰੂਪ ਹੈ, ਜਿਵੇਂ ਪਾਰਸ ਹੈ ਉਹ ਲੋਹੇ ਨੂੰ ਸੋਨਾ ਬਣਾ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਬੀਰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਤ ਤੂੰ। ਇਹ ਆਪਣਾ ਰੂਪ ਹੀ ਬਣਾ ਲੈਂਦਾ। ਇਸ ਵਾਸਤੇ ਭਾਈ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ।
ਹਰ ਸੰਤ ਭਗਤ ਤਾਰਨੋ,
ਐਸੀ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਜਿਹੜੇ ਪਰਮਾਤਮਾ ਦਾ ਹਰੀ ਦਾ ਨਾਮ ਜਪਦੇ ਹਨ। ਉਹਨਾਂ ਭਗਤਾਂ ਸੰਤਾਂ ਤੇ ਵੀ ਅਸੀਂ ਕਿਰਪਾ ਕਰ ਦਿੰਦੇ, ਆਪਣਾ ਰੂਪ ਬਣਾ ਕੇ ਉਹਨਾਂ ਨੂੰ ਤਾਰਨਹਾਰੇ ਬਣਾ ਦਿੰਦੇ ਹਨ।
ਹਰ ਭਰ ਪੂਰੇ ਰਹਿਆ,
ਕਿੱਥੇ ਜਾ ਕੇ ਜਪੀਏ ਪਰਮਾਤਮਾ ਦਾ ਨਾਮ। ਹਜ਼ੂਰ ਕਹਿੰਦੇ ਉੱਥੇ ਪਾਏ ਜਰੇ ਜਰੇ ਦੇ ਵਿੱਚ ਵਿਆਪਕ ਹੈ, ਜਿੱਥੇ ਮਰਜ਼ੀ ਬੈਠ ਕੇ ਨਾਮ ਜਪ ਲਓ। ਇਸ ਕਰਕੇ ਸਾਨੂੰ ਹੁਕਮ ਕੀਤਾ ਹੈ, ਉਠਤ ਬੈਠਤ ਸੋਵਤ ਧਿਆਈਐ ਮਾਰ ਵਿਚਲਤ ਹਰੇ ਹਰ ਗਾਈਐ। ਉਹ ਤਾਂ ਭਾਈ ਭਰਪੁਰ ਰਹਿਆ ਸਾਰਿਆਂ ਥਾਵਾਂ ਤੇ।
ਜਲ ਥਲੇ ਰਾਮ ਨਾਮ,
ਕਹਿੰਦੇ ਪਰਮਾਤਮਾ ਦਾ ਨਾਮ ਜਲਾਂ ਵਿੱਚ ਸਮੁੰਦਰਾਂ ਵਿੱਚ ਵੀ ਹੈ, ਥਲਾਂ ਵਿੱਚ ਧਰਤੀ ਉੱਪਰ ਵੀ ਹੈ, ਆਕਾਸ਼ ਵਿੱਚ ਵੀ ਹੈ, ਸਾਰੇ ਹੀ ਥਾਵਾਂ ਤੇ ਪਰਮਾਤਮਾ ਦਾ ਨਾਮ ਵਿਆਪਕ ਹੈ।
ਲਗਾਈਆ ਹਰ ਦੁੱਖ ਵਿਸਾਰਨੋ,
ਇਹ ਗੱਲ ਦਾ ਭਾਈ ਚੇਤਾ ਰੱਖਿਓ, ਇਹ ਇੱਕ ਦਿਨ ਦਾ ਕੰਮ ਨਹੀਂ ਕਿ ਚਲੋ ਅੱਜ ਐਤਵਾਰ ਹੈ, ਅੱਜ ਮੱਸਿਆ ਹੈ, ਪਿੰਨਿਆ, ਅੱਜ ਪਰਮਾਤਮਾ ਦਾ ਨਾਮ ਜਪ ਲਈਏ, ਇਸ਼ਨਾਨ ਕਰ ਲਈਏ। ਨਹੀਂ ਭਾਈ, ਮਹਾਰਾਜ ਕਹਿੰਦੇ ਨਿੱਤ ਨਿਤਾ ਪ੍ਰਤੀ ਪਰਮਾਤਮਾ ਦੇ ਨਾਮ ਨੂੰ ਗਾਉਣਾ ਕਰੋ, ਨਿਤਨੇਮ ਕਰੋ, ਬਾਣੀ ਪੜੋ।
ਹਰ ਕੀ ਆਹ ਸਫਲ ਜਨਮ ਹਮਾਰਾ,
ਉੱਥੇ ਕੋਟਾਨ ਕੋਟ ਵਾਰ ਸ਼ੁਕਰ ਕਰਨਾ ਚਾਹੀਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦਾ, ਦਸ ਗੁਰੂ ਸਾਹਿਬਾਨਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਐਸਾ ਨਾਮ ਦਾ ਆਸਰਾ ਦੇ ਕੇ ਆਪਣੇ ਨਾਮ ਜਪਣ ਵਾਲੇ ਗੁਰਸਿੱਖਾਂ ਦਾ ਜਨਮੀ ਸਫਲਾ ਕਰ ਦਿੱਤਾ। ਨਹੀਂ ਹੋ ਸਕਦਾ ਸੀ ਭਾਈ ਕੋਈ ਸਮੇਧ ਜਾ ਕਰ ਲੈਂਦਾ, ਕੋਈ ਭੌਂਦਾ ਫਿਰਦਾ, ਕੀ ਕਰਦੇ ਭਾਈ? ਇਹ ਤੇ ਰੱਬ ਦੀ ਕਲਾਮ ਦੇ ਉੱਤੇ ਮਹਾਰਾਜ ਨੇ ਰੱਬ ਦਾ ਨਾਮ ਧਰਤੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ, ਇਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਗੁਰਸਿੱਖ ਨੂੰ, ਜਿਹਨੇ ਭਾਈ ਸਾਡਾ ਜਨਮੀ ਸਫਲਾ ਕਰਤਾ ਮਨੁੱਖਾ ਜਨਮ।
ਜਪਿਆ ਹਰ ਦੁੱਖ ਵਿਸਾਰਨ ਹਾਰਾ,
ਭਾਈ ਨਾਮ ਮਹਾਰਾਜ ਨੇ ਜਨਮ ਸਫਲਾ ਕੀਤਾ। ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪਿਆ, ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਇਹਨੇ ਆਵੋ ਸਿੱਖ ਸਤਿਗੁਰੂ ਤੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕਿਹੜੀ ਬਾਣੀ ਆ ਸਿਰ ਬਾਣੀ, ਉਹ ਗੁਰੂ ਦਾ ਹੁਕਮ ਜਿਹਨਾਂ ਗੁਰੂ ਕੇ ਸਿੱਖਾਂ ਨੇ ਮੰਨ ਲਿਆ, ਬਾਣੀ ਪੜ੍ਹੀ, ਉਸ ਪਰਮਾਤਮਾ ਦਾ ਨਾਮ ਵਾਹਿਗੁਰੂ 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 ਜਪਿਆ। ਕਹਿੰਦੇ ਭਾਈ ਤਾਂ ਕਰਕੇ ਸਾਡਾ ਜਨਮ ਸਫਲਾ ਹੋ ਗਿਆ।
ਹੁਣ ਭੇਟਿਆ ਹੈ ਮੁਕਤ ਦਾਤਾ,
ਇਸ ਕਰਕੇ ਭਾਈ ਮੁਕਤੀ ਦਾ ਦਾਤਾ ਸਾਨੂੰ ਪ੍ਰਾਪਤ ਹੋਇਆ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ।
ਹਮਾਰੀ ਸਫਲ ਯਾਤਰਾ,
ਅਸੀਂ ਸਾਡੇ ਤੇ ਕਿਰਪਾ ਕੀਤੀ, ਸਫਲ 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 ਪਈ ਯਾਤਰਾ, ਇਹ ਆਉਣਾ ਜਾਣਾ ਸਾਡਾ ਖਤਮ ਕਰ ਦਿੱਤਾ। ਜਿਹੜਾ ਸਾਡਾ ਸੰਸਾਰ ਤੇ ਆਉਣਾ ਮਨੁੱਖਾ ਜਨਮ ਦੀ ਯਾਤਰਾ ਸੀ ਨਾ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਨਾਲ ਲਾ ਕੇ, ਧੰਨ ਕਲਗੀ ਧਰ ਪਾਤਸ਼ਾਹ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਜਾਤਾਂ ਦੇ ਭਿੰਨ ਭੇਦ ਕੱਢ ਕੇ, ਗਰੀਬਾਂ ਨੂੰ ਗਲਾਂ ਦੇ ਨਾਲ ਲਾ ਕੇ, ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਰਦਾਰੀਆਂ ਵਰਸੀਆਂ ਉੱਥੇ ਸਾਡਾ ਜਨਮੀ ਸਫਲਾ ਕਰ ਦਿੱਤਾ।
ਸੰਗਤ ਗੁਣ ਗਾਵਨ,
ਕਹਿੰਦੇ ਭਾਈ ਸੰਗਤ ਵਿੱਚ ਗੁਣ ਬੈਠ ਕੇ ਗੁਰੂ ਕੇ ਗੁਣ ਗਾਇਆ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ, ਕੀਰਤਨ ਕਥਾ ਸੁਣਿਆ ਕਰੋ।
ਨਾਮ ਨਾਮ ਕਰ ਆਸਾ,
ਇੱਕੋ ਇੱਕ ਆਸਾ ਕਰ, ਮਨ ਕਰਕੇ ਤਨ ਕਰਕੇ ਪ੍ਰਭੂ ਦੇ ਨਾਮ ਦੇ ਉੱਪਰ ਭਰੋਸਾ ਰੱਖ, ਉਹਦੇ ਉੱਪਰ ਹੀ ਭਾਈ ਆਸਾ ਤਮੰਨਾ ਰੱਖ।
ਭਾਉ ਦੂਜਾ ਬਿਨਸ ਵਿਨਾਸਾ,
ਉਹਦੇ ਨਾਲ ਦਵੈਤ ਭਾਵ ਖਤਮ ਹੋ ਜਾਵੇਗੀ, ਦਵੈਤ ਨਹੀਂ ਰਹੇਗੀ ਮਨ ਵਿੱਚ। ਦਵੈਤ ਕੀ ਹੈ? ਇੱਥੇ ਵੀ ਮੱਥਾ ਟੇਕ ਲਿਆ, ਕੋਈ ਮੜੀ ਆ ਗਈ, ਕਵਰ ਆ ਗਈ, ਉੱਥੇ ਵੀ ਮੱਥਾ ਟੇਕ ਲਿਆ, ਕੱਚਿਆਂ ਪਿੱਲਿਆਂ ਦੇ ਵਿੱਚ ਤੁਰੇ ਫਿਰਦੇ ਰਹੇ, ਇਹ ਦਵੈਤ ਹੀ ਖਤਮ ਕਰ ਦੇਵੇਗਾ ਸਤਿਗੁਰੂ। ਫਿਰ ਮਨ ਵਿੱਚ ਭਰੋਸਾ ਹੀ ਇੱਕ ਰਹਿ ਜਾਏਗਾ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕੇ ਨਾਓ, ਨਾਨਕ ਪੂਰਾ ਪਾਇਆ, ਪੂਰੇ ਤੇ ਗੁਣ ਗਾਓ, ਮਨ ਵਿੱਚ ਕਿਸੇ ਕਿਸਮ ਦੀ ਦਵੈਤ ਨਹੀਂ ਰਹਿਣ ਦੇਵੇਗਾ।
ਆਸਾ ਹੋਏ ਨਿਰਾਸੇ,
ਭਾਈ ਆਸਾ ਪਰਮਾਤਮਾ ਨੂੰ ਮਿਲਣ ਦੀ, ਆਸਾ ਪਰਮਾਤਮਾ ਦਾ ਨਾਮ ਜਪਣ ਦੀ, ਆਸਾ ਗੁਰੂ ਤੇ ਅੰਮ੍ਰਿਤਧਾਰੀ ਤਿਆਰ ਵਰਤਿਆਰ ਸਿੰਘ ਸਜਣ ਦੀ, ਆਸਾ ਜਨਮ ਸਫਲਾ ਕਰਨ ਦੀ, ਇਸ ਆਸਾ ਦੇ ਵਿੱਚ ਹੋਏ ਨਿਰਾਸੀ, ਦੁਨੀਆਂ ਦੇ ਪਦਾਰਥਾਂ ਵਿੱਚੋਂ, ਦੁਨੀਆਂ ਦੇ ਮੋਹ ਵਿੱਚੋਂ, ਦੁਨੀਆਂਦਾਰੀ ਵਿੱਚੋਂ, ਰਿਸ਼ਤੇਦਾਰੀ ਵਿੱਚੋਂ, ਕੁਟੁੰਬ ਵਿੱਚੋਂ, ਕਹਿੰਦੇ ਇੱਕ ਤਰ੍ਹਾਂ ਦਾ ਨਿਰਾਸ਼ ਹੋ ਜਾਵੇਗਾ। ਭਾਵ ਉਹਦੇ ਵਿੱਚ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਮੈਂ ਸਾਣੇ, ਜਿਵੇਂ ਕਮਲ ਦੇ ਵਿੱਚ ਨਿਰਾਲਮ ਰਹਿੰਦਾ ਫੁੱਲ, ਤੇ ਮੁਰਗਾਈ ਦੇ ਪੰਖ ਵੀ ਨਹੀਂ ਭਿੱਜਦੇ, ਸਮੁੰਦਰਾਂ ਤੇ ਤਾਰੀਆਂ ਲਾ ਲੈਂਦੀ ਹੈ, ਇਸ ਵਾਸਤੇ ਭਾਈ ਗ੍ਰਸਤ ਵਿੱਚ ਰਹਿੰਦਿਆਂ ਵੀ ਤੂੰ ਨਿਰਾਸ਼ ਰਹਿਣਾ ਨਿਰਲੇਪ ਰਹਿਣਾ ਹੈ।
ਜਨ ਮਿਲਿਆ ਹਰ ਪਾਸੇ,
ਭਾਈ ਉਹਨੇ ਇੱਕ ਪਾਸਾ ਕਰ ਲਿਆ, ਹੁਣ ਤੋੜੇ ਬੰਧਨ ਦੂਈ ਕੇ, ਦੁਨੀਆਂ ਦੇ ਬੰਧਨ ਤੋੜ ਦਿੱਤੇ, ਤੇ ਫਿਰ ਗੁਰੂ ਵਾਲਾ ਪਾਸਾ ਚੁਣ ਲਿਆ, ਭਾਈ ਗੁਰੂ ਦੀ ਲੜ ਲੱਗ ਗਿਆ।
ਹੋਏ ਰਾਮ ਨਾਮ ਗੁਣ ਗਾਵਨੋ,
ਉਹਦੇ ਭਾਈ ਉਹਦੇ ਮਨ ਦੇ ਵਿੱਚ ਸ਼ਰਧਾ ਹੀ ਇੱਕ ਉਪਜਾਈ, ਇਹ ਸ਼ਰਧਾ ਪੈਦਾ ਹੋ ਗਈ ਕਿ ਪ੍ਰਭੂ ਦੇ ਨਾਮ ਦੇ ਗੁਣ ਗਾਉਣੇ ਹਨ, ਪ੍ਰਭੂ ਦੇ ਗੁਣ ਗਾਉਣੇ ਆ, ਜਿਨ੍ਹਾਂ ਨੇ ਸਾਨੂੰ ਏਡੇ ਵੱਡੇ ਗੁਣ ਬਖਸ਼ੇ, ਸਾਨੂੰ ਸਿੱਖ ਸਾਜਿਆ, ਸਿੰਘ ਸਜਾਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਆਪਣਾ ਰੂਪ ਹੀ ਦੇ ਦਿੱਤਾ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂੰ ਨਿਵਾਸ, ਫਿਰ ਉਹਦੇ ਗੁਣ ਗਾਉਂਦੇ ਹਮੇਸ਼ਾ ਵਾਸਤੇ।
ਜਨ ਨਾਨਕ ਤਿਸ ਭਾਗ ਲਾਵਨੋ,
ਬਰਮਾਉਂਦੇ ਹਨ ਕਿ ਭਾਈ ਫਿਰ ਪਰਮੇਸ਼ਰ ਦੇ ਜਨ ਬਣ ਕੇ, ਸੇਵਕ ਬਣ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ, ਹੋਰ ਆਸਾਂ ਤਮੰਨਾ ਸਾਰੀਆਂ ਛੱਡ ਦਈਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਆਪਣੇ ਲੜ ਲਾ ਲੈਣ। ਕਹਿੰਦੇ ਭਾਈ ਜਦੋਂ ਇਹ ਆਸਾ ਮਨ ਵਿੱਚ ਆ ਗਈ ਨਾ, ਤੇ ਫਿਰ ਗੁਰੂ ਕੇ ਚਰਨਾਂ ਨਾਲ, ਗੁਰੂ ਕੇ ਸ਼ਬਦ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਚਿੱਤ ਜੋੜ ਕੇ ਗੁਰਸਿੱਖਾਂ ਵਾਲੀ ਭਾਵਨਾ ਸਾਡੇ ਚ ਪੈਦਾ ਹੋਵੇ, ਇਹ ਮਨ ਦੇ ਵਿੱਚ ਆਸਾ ਰੱਖਣੀ, ਤਮੰਨਾ ਰੱਖਣੀ, ਸਤਿਗੁਰੂ ਦੇ ਦਰ ਤੇ ਜੋਦੜੀਆਂ, ਬੇਨਤੀਆਂ, ਅਰਦਾਸਾਂ ਕਰ ਰਹੀਆਂ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਪੂਰੀ ਆਸਾ ਜੀ, ਮਨਸਾ ਮੇਰੇ ਰਾਮ, ਸਤਿਗੁਰੂ ਪਾਤਸ਼ਾਹ ਜੀ ਫਿਰ ਆਸਾ ਪੂਰੀ ਕਰ ਦਿੰਦੇ ਨੇ, ਮਨਸਾ ਸਾਰੀਆਂ ਮੇਰ ਦਿੰਦੇ ਨੇ, ਉਹਨਾਂ ਦੀ ਤ੍ਰਿਪਤੀ ਕਰ ਦਿੰਦੇ ਨੇ, ਸਤਿਗੁਰੂ ਦੀ ਐਸੀ ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਹਨ ਭਾਈ, ਦੋ ਦਿਨ ਦੀ ਹਾਜ਼ਰੀ ਭਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ ਲੈਣ। ਗੁਰੂ ਰੂਪ ਖਾਲਸਾ ਸਾਹਿਬ ਸਿੰਘ ਜੀ ਤਿਆਰ ਬਰਤਿਆਰ ਹੋਵੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਾਰੇ ਜਿੰਨੀ ਦੇਰ ਤੱਕ ਅਸੀਂ ਇਹ ਪਰ ਨਹੀਂ ਕਰ ਲੈਂਦੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਹੈ, ਆਪਣੀਆਂ ਪੁੱਤਰੀਆਂ ਬਣਾ ਕੇ ਆਪਣਾ ਰੂਪ ਦਿੱਤਾ ਹੈ, ਤੇ ਇਹਦੇ ਤੇ ਢਿੱਲ ਨਹੀਂ ਕਰਨੀ ਚਾਹੀਦੀ ਭਾਈ, ਫਿਰ ਹੀ ਨਸ਼ੇ ਦਾ ਤਿਆਗ ਹੋਵੇਗਾ, ਫਿਰ ਹੀ ਅਸੀਂ ਦੂਸਰੇ ਨੂੰ ਕਹਿਣ ਜੋਗੇ ਹੋਵਾਂਗੇ, ਜਦੋਂ ਅਸੀਂ ਆਪ ਹੀ ਢਿੱਲੇ ਮਿੱਸੇ ਹੈ, ਤੇ ਫਿਰ ਸਾਧ ਸੰਗਤ ਬਾਕੀ ਸੰਸਾਰ ਦੇ ਵਿੱਚ ਸਭ ਗੱਲਾਂ ਦੇ ਵਿੱਚ ਢਿਲਿਆਈਆਂ ਨਜ਼ਰ ਆਉਣਗੀਆਂ, ਜਦੋਂ ਸਾਡਾ ਜੀਵਨ ਹੀ ਢਿੱਲਾ, ਅਸੀਂ ਢਿੱਲੇ ਹੀ ਸਿੱਖ ਹੈ, ਤੇ ਫਿਰ ਸਾਧ ਸੰਗਤ ਚੜ੍ਹਦੀ ਕਲਾ ਕਿੱਥੋਂ ਆਵੇਗੀ, ਨਹੀਂ ਪਹਿਲਾਂ ਆਪ ਤਿਆਰ ਪ੍ਰਤਿਆਰ ਹੋ ਕੇ ਇੱਥੇ ਹਰ ਐਤਵਾਰ ਨੂੰ, ਹਰ ਬੁੱਧਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੀਏ, ਸਤਿਗੁਰੂ ਦੀ ਰਹਿਮਤ ਹੋਵੇਗੀ। ਸਾਰੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖ ਜਨਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਵੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸੰਗਤ ਕਰਨ ਦਾ ਸੁਭਾਗ ਮਹਿਸੂਸ ਕੀਤਾ ਹੈ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਰਾਮ ਨਾਮ ਗੁਣ ਗਾਵਨੋ, ਜਨ ਨਾਨਕ ਤਿਸ ਭਗ ਲਾਵਨੋ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।